लोक सुनो पर लोक सुनो बिद लोक सुनो सब दर्शन पायो संगत पार उतारन पाओ गुरु नानक साहिब पंथ चलायो वाहे गुरु गुरु नानक साहिब तार के मूर्त है जग आयो बाणी गुरु गुरु है बाणी बिच बाणी अमृत सारे गुरबाणी कह सेवक जन माने पर तख गुरु निस्तारे
सतनाम वाहेगुरु साहिब जीओ सतसंगत को रस्तम चीना वड चरंजीवे पद को नीना सतसंगत को रस्तम चीना
वाहेगुरु जी का खालसा वाहेगुरु जी की फतेह परम सत्कार योग सतगुरां दी साजी नवाजी होए गुरु खालसा साध संगत जी सतगुरु जी की अत्यंत कृपालता का सदका यह कथा श्री गुरु नानक देव महाराज जी दे जीवन कौथा की चल रही है। साहिब गुरु नानक देव महाराज जी सिद्धां नूं चर्चा के अंदर हरा के समेर पर्वत तो अगे चले ने बहुत सारे सिख बहुत सारे सिद्ध उपदेश लैके ब्रह्म ज्ञानी हो गए। बड़े सत्कार दे नाल गुरु नानक साहब महाराज जी नूं विद्या करन वास्ते गए। अगे श्री गुरु नानक देव महाराज जी एक काग पसंद महापुरश है उहदे पास गए ने जिहड़ा कि स्रोतियां नूं कथा सुना रहा सी। भाई मरदाने ने रवाब बजा के कीर्तन करन तों वह बड़ा प्रेमी रस विच और रसिया हो गया। उहने अपनी वाकफियत सारी दसी। भाई मरदाने ने गुरु नानक साहब नूं पुछया स्रोते किन्ना तरह दे आ तां महाराज ने दस्या एक तां राग ते रागणिया दे स्रोते दूजे ताल दे स्रोते आ इसे तरह तीसरे स्रोते जड़े ने वह साजां दे स्रोते आ और साध संगत जी एक उस स्रोते ने जिहड़े शब्द के रस न लेंदे ने कि ये शब्द किहड़ा पढ़िया जा रहा उहदे सिद्धांत दे विच लगे रहिंदे ने वह स्रोते सारिआं तों उत्तम ने। इस तरह यह साध संगत जी प्रसंग आया जिस तरह अगे ये प्रसंग आ रहा उस महापुरश दे नाल आप सरवण करो
सतसंगत को रस्तम चीना
कहंदे सतसंगत दा रस जिहड़ा तुसी चीनो ग्रहण कीता है
चिरंजीवी पद को लीला
बड़ी भारी जो चिरंजीवी पदवी है उसनु प्राप्त कीता है।
सुन इह श्रवण विखे मरदाना
सतसंग जी भाई मरदाना जी अपने कन्ना वे सुन के
पूजन के बचन बखाना
सतसंग जी पुछण वास इस तरह वचन उचारण किए
उचरो बैस परमाने
कह लगे ऋषि काग भसुंड जी अपनी जिहड़ी उम्र दी मिणती दसणा करो
देख जो कितक बहाने
ते तुहाडे देखदिआं ते कितने इक युग जिहड़े बहाने बतीत हो गए ने।
काग भसुंड वचन तब कह
काग भसुंड साध संग जी उस वेले वचन कहण लगा
परमान बैस मामया
कहिंदा मेरी जिहड़ी उम्र है मिणती तो रहत है
युग सहन सिर बीते जब
कहते हजार युगां दी चौकड़ी ते इस वास्ते बतीत हो जावे
एक दिवस विद हो
कहते ब्रह्मा दा एक दिन जेड़ा उस वेले पूरा हुंदा है
देखे संपूर्ण रहन हुआ
वर्गी उड़ी ही रात हुंदी है
मासे एबद जो
इस तरह के दिना तीह दिन का महीना हुंदा है
चौपी इस प्रकार के सहस बरख जब
इस तरह के सौ साल जड़े हन जदों
बीते बैस बधाते की तब
बधाते ब्रह्मा की उम्र बतीत हो जावे ते 43,20,000 साल की एक चौकड़ी हुंदी है
مجھ دیکھت کیتے بد مرے
کہندا میرے دیکھ دیا کتنے برہما جڑے مر چکے نے
کئی بار جگ پرلا کرے
کئی بار سنسار دی پرلوں سماپتی ہوئی ہے
اپت جنم جگتی اپجاوا
پھر کہندے بداتا جڑا ہے تے سنسار نو پیدا کردا
جڑ جنگم سر اسور بناوا
جڑ ایک جگہ کھڑے تے جنگم چلن والے دیوتے دنتا نو بناوندا ہے
من نابد کی رچن رچائے
نانا طرح کی جڑی رچنا ہے سنسار دی رچا کے بنا کے
ایسے بد من سے اپجائے
اس طرح دے بداتے بہت سارے پیدا ہندے تے بہت سارے بنس جاندے نے
ہمرے دیکھت کیتے گئے
ساڈے دیکھ دیاں تے کنے برہما چلے گئے نے
اور بہت جگ اپجت پھئے
مڑ مڑ کے سنسار دے وچ پیدا ہندے رہے
میں کہا میں ہر گن گاواں
میں تاں ایتھے بیٹھ کے اس برہما اوستھا دے اندر واہگرو پرمیشر دے گناہ نو گاوندا ہاں
دھیان ترو پر بوسگ پاواں
دھیان نو تردا ہاں تے بہت ہی سکھ نو پاوندا ہاں
پورا مردانہ بسم سنتی
بھائی مردانہ صاحب سنگ جی سن کے بہت ہی حیران ہو گیا
دوشن پاتے کال
اس سمے بھائی مردانہ چپ کر گیا
دوشن ہت میں بولے ہو
بھائی بالا جی کہندے میں پوچھن واسطے بولیا
شری انگد دیال
گرو انگد دیو مہاراج جی غریباں تے دیالتا کرن والے سنو
ہر بھگتن کے بکھے مہانے
ہری واہگرو پرمیشر دے بھگتاں دے وچوں تسی مہانے بڑے ہوں
وہ ناس پائے آتم گیانے
تہاڈا موہ ناس ہو گیا تے آتما سروپ دا گیان تہانوں پراپت ہویا ہے
ربد سب میں دیرگ تم ہو
تے سارے ڈنگ طریقیاں دے نال تے ساریاں دے وچوں تسی بڑے ہوں
ایسے پراپت کاگ جنم ہو
اس واسطے تے آ جڑا جنم تہانوں کاگ دا ہے کیویں پراپت ہویا
کچھ من بکھے سندے مہانا
میرے من دے وچ بہت بھاری سنسا ہے
پتر دیجے پوگنوانا
گنبان مہاپرش تے اس دا جواب دینا کرو
مانی کاغ پسند لائی
اس ویلے کاغ پسند مہاپرش نے تے بانی ساتھ سنگ جی اچارن کیتے
جو باعث دہی پائی
تے سنو جس طرح مینوں اے نشان ملیا ہے کاغ دا تے اے دے دا او سننا کرو
ایک جنم میں سودر پا
ایک جنم دے وچ تے میں شودر سی
سیوا من لائے
شیو جی دی سیوا دے اپنا من لایا ہوا
سی
وشنو دے نال میں بہت بھاری بیر کردا سی
بن پاو جان نہ کائے
تے بنا پاو شیو جی تو تے ہور کسے دیوتے نو اپنی نگاہ دے وچ ہی نہیں لیاوندا سی
چوپی رہوں اجدیا پور کے ماہی
تے جڑا اجدیا شہر ہے تے او دے وچ میں رہندا سی
بہادر پکھ کال اک تاہی
کہندے ایک باری بڑا کھوٹا سما آ گیا کھیتیاں جڑیاں سی ہٹ گئیاں ہون تو
اٹھ کر تے گئے اجینا
میں کہندے اجدیا دے چوٹ کے اجین شہر دے چلے گیا
رہے بپرتا ایک من چینا
کہندے اتھے ایک برہم گیانی مہاپرش رہندا سی جدا من شانت ہو چکا سی
دویت باسنا جن سب ناسی
تے جس نے دبدا تے باسنا کھوٹی جڑی بالکل ہردے چو ناس کر دتی سی
جڑی گرو کیوں میں سو پر باسی
کہندے نے کہ اسے شہر وچ رہن والا سی تے میں اس نو اپنا گرو استاد بنا لیا
بشن بھگت کہہ کے سو درناوا
مینو وشنو دی بھگتی جڑی سی کرن واسطے پریرنا دندا تے اسے پاسے پکا کردا سی
میرو ہردا جڑ جاوا
وشنو دی بھگتی دیاں گلاں سن کے تے میرا ہردا سڑ جاندا سی
بھاؤ کی بھگت سدا اور بھاؤ
مینو شیو جی دی اپاسنا کرنی ہمیشہ چنگی لگدی سی
وشنو نام سن من خن چھاؤ
وشنو دا نام سن کے تے میرا من جڑا سی بہت کرودھ وچ آ جاندا
ہر کرتے کے بچن بہراں
مڑ مڑ کے کہندے میں اس دے بچن جڑے سی موڑدا ساں
جو کچھ کہے سو سنو نہ لورا
تے جو کچھ او کہندا سی تے نہ اس نو سندا سی تے نہ چاہندا ساں
دور انک پا دے اپدیش ہی
انیکاں طرح دے اس نے مینوں اپدیش دینا کیتے
کیسے مانو نہ
میں کسے طرح بھی اپنے گرو استاد دی گل نہیں منی
گرباں سب سمجھ لگی
سارے دیوتیاں نو چھوٹا جان کے تے بڑا ہنکار کردا ساں
دمب وکھے بہ چاہے
پکنڈ کرن دے اندر میری بہت پربل اچھا سی چاہنا سی
چوپی شیو مندر بیسا ایک کالا
ਇੱਕ ਦਿਨ ਦੀ ਗੱਲ ਹੈ ਕਿ ਮੈਂ ਸ਼ਿਵ ਜੀ ਦੇ ਮੰਦਿਰ ਵਿੱਚ ਬੈਠਾ ਸੀ,
ਕ੍ਰਿਸ਼ਨ ਆਵਾ ਗੁਰੂ ਕਿਰਪਾਲਾ,
ਕਹਿੰਦੇ ਉਸ ਸਮੇਂ ਮੇਰਾ ਗੁਰੂ ਉਸਤਾਦ ਬੜਾ ਕਿਰਪਾਲੂ ਸੁਭਾਅ ਦਾ ਸੀ, ਉਹ ਆ ਗਿਆ।
ਕਰਤਵ ਨਾ ਕੀਨ ਸਨਮਾਨਾ,
ਓਕੇ ਕਹਿੰਦੇ ਮੈਂ ਉਸ ਦਾ ਸਤਿਕਾਰ ਨਾ ਕੀਤਾ,
ਸਿਰ ਨਾ ਨਵਾਇਓ ਗਰਬ ਮਹਾਨਾ,
ਆਪਣਾ ਸਿਰ ਜਿਹੜਾ ਸੀ ਉਹ ਨਾ ਨਵਾਇਆ ਤੇ ਮਨ ਵਿੱਚ ਬਹੁਤ ਹੰਕਾਰ ਕੀਤਾ।
ਮਾਨ ਅਮਾਨ ਏਕ ਸਮਤਾ ਕੇ,
ਪਰ ਮੇਰੇ ਗੁਰੂ ਦੇ ਮਨ ਵਿੱਚ ਨਰਾਦਰ ਤੇ ਸਤਿਕਾਰ ਦੀ ਇੱਕੋ ਜਿਹੀ ਅਵਸਥਾ ਸੀ।
ਹਰ ਸੋਗ ਹਿਰਦੇ ਨਾ ਜਾ ਕੇ,
ਜਿਸ ਦੇ ਹਿਰਦੇ ਚ ਖੁਸ਼ੀ ਤੇ ਸੋਗ ਨਹੀਂ ਸੀ,
ਸਮਦਰਸੀ ਨੇ ਬੋਲਿਓ ਸੋਈ,
ਉਹ ਸਮਾਨਦਰਸੀ ਸੀ ਸਾਰਿਆਂ ਦੇ ਚ, ਭਲੀ ਪ੍ਰਕਾਰ ਵਾਹਿਗੁਰੂ ਨੂੰ ਦੇਖਣ ਵਾਲਾ ਸੀ, ਉਹ ਨਾ ਬੋਲਿਆ।
ਜਿਹੜਾ ਗਰੀ ਸੀ ਭਾਉਣ ਤੇ ਹੋਈ,
ਕਹਿੰਦੇ ਸ਼ਿਵ ਜੀ ਦੇ ਮੰਦਰ ਤੋਂ ਫਿਰ ਇੱਕ ਬਾਣੀ ਆਵਾਜ਼ ਆਉਣਾ ਕੀਤੀ,
ਦੁਸ਼ਟ ਨਰਕ ਪਰੀਏ ਜਾਈ,
ਕਹਿੰਦੇ ਹੇ ਦੁਸ਼ਟ ਪੁਰਸ਼ ਤੂੰ ਨਰਕਾਂ ਦੇ ਜਾ ਕੇ ਪੈਣਾ ਕਰ,
ਜੂਨ ਪਰਮਾਈ,
ਉਸ ਤੋਂ ਬਾਅਦ ਟੇਢੀਆਂ ਜੂਨਾਂ ਦੇ ਵਿੱਚ ਤੇ ਜਾ ਕੇ ਪੈਣਾ ਕਰ,
ਅਵਗਿਆ ਕੋ ਦੁਖ ਭਾਰੀ।
ਇਹ ਜਿਹੜੀ ਤੈਂ ਬੇਅਦਬੀ ਕੀਤੀ ਨਾ ਗੁਰੂ ਦੇ ਆਏ ਤੋਂ ਉੱਠਿਆ ਨੀ, ਤੇ ਇਸ ਗਲਤੀ ਦਾ ਡੰਡ ਭੋਗਣਾ ਕਰ,
ਜਗਦੰਬੀ ਤੂੰ ਹਿਰਦੇ ਹੰਕਾਰੀ,
ਇਸ ਸੰਸਾਰ ਦੇ ਤੂੰ ਪਖੰਡੀ ਹੈ ਤੇ ਆਪਣੇ ਹਿਰਦੇ ਚ ਬਹੁਤ ਹੰਕਾਰੀ ਹੈ, ਹਮੇਸ਼ਾ ਵਾਸਤੇ ਤੂੰ ਵਿਸ਼ਨੂੰ ਦੀ ਭਗਤੀ ਦੇ ਨਾਲ ਬਹੁਤ ਹੀ ਦਰੋਹ ਬੈਰ ਕਰਦਾ,
ਗੁਰੂ ਨਰਾਦਰ ਕੀ ਨਾ,
ਇਸ ਵਾਸਤੇ ਤੂੰ ਆਪਣੇ ਗੁਰੂ ਦਾ ਆਦਰ ਨਹੀਂ ਕੀਤਾ,
ਤੇ ਜਮ ਡੰਡਾ ਸਹੋ,
ਇਸ ਕਰਕੇ ਜਮਾਂ ਦਾ ਡੰਡਾ ਤੂੰ ਸਹਾਰ ਨਾ ਕਰ, ਡੰਡ ਸਹਾਰ,
ਉਹ ਕਸ਼ਟਾ ਦੀਨਾ,
ਬੜੇ ਭਾਰੀ ਦੁੱਖਾਂ ਦੇ ਵਸ ਵਿੱਚ ਪੈਣਾ ਕਰ,
ਸੁਣਿਓ ਸਰਾਪ ਜਬ ਜੋ ਗੁਰਮੂਰਾ,
ਤੇ ਸਤਸੰਗ ਜੀ ਕਹਿਣ ਲੱਗਾ ਜਦੋਂ ਮੇਰੇ ਗੁਰੂ ਨੇ ਸ਼ਿਵ ਜੀ ਦਾ ਸਰਾਪ ਸੁਣਿਆ,
ਮਈ ਦਇਆ ਤੇ ਸੰਭਨ ਹੋਰਾ,
ਕਹਿੰਦੇ ਨੇ ਕਿ ਉਸ ਵੇਲੇ ਉਹਦੇ ਮਨ ਵਿੱਚ ਮੇਰੇ ਗੁਰੂ ਦੇ ਦਇਆ ਆ ਗਈ ਤੇ ਉਹਨੇ ਸ਼ਿਵ ਜੀ ਨੂੰ ਮੱਥਾ ਟੇਕਿਆ ਤੇ ਮਨਾਇਆ,
ਅਨਕ ਭਾਨ ਕੀ ਉਸਤ ਦਾਨੀ,
ਅਨੇਕਾਂ ਤਰ੍ਹਾਂ ਦੀ ਸ਼ਿਵ ਜੀ ਦੀ ਜਿਹੜੀ ਮਹਿਮਾ ਸੀ ਉਹ ਕੀਤੀ,
ਚੰਦਰ ਚੂੜ ਬੋਲੇ ਪੁਨਕ ਬਾਣੀ,
ਚੰਦਰ ਚੂੜ ਸ਼ਿਵ ਜੀ ਉਸ ਵੇਲੇ ਬਾਣੀ ਬੋਲੇ,
ਤੋਰ ਦਇਆ ਕਰੀ ਜਾ ਕੋ,
ਕਹਿੰਦੇ ਹੇ ਮਹਾਂਪੁਰਸ਼ ਤੇਰੀ ਦਇਆ ਦੇ ਨਾਲ ਇਸ ਦੇ ਤਾਏ
ਸਰਬ ਜਨਮ ਕੀ ਸੁਧ ਰਹਿ ਤਾ ਕੋ,
ਸਾਰੇ ਜਨਮਾਂ ਦੀ ਇਸ ਨੂੰ ਸੁਧ ਗਿਆਤ ਜ਼ਰੂਰ ਰਹੇਗੀ,
ਥਾਨ ਸਰਾਪ ਹੋਤ ਹੈ ਮੋਰੋ,
ਮੇਰਾ ਜਿਹੜਾ ਸਰਾਪ ਹੈ ਤੇ ਉਹ ਨਿਸਫਲ ਨਹੀਂ ਜਾਵੇਗਾ,
ਰਹਿ ਨਰਕ ਮੈਂ ਇਹ ਦੁੱਖ ਘੋਰਾ,
ਬੜਾ ਭਾਰੀ ਨਰਕ ਦੇ ਚ ਪੈ ਕੇ ਭਿਆਨਕ ਦੁੱਖ ਸਹਾਰੇਗਾ,
ਪਰ ਉਹ ਤਵੇ ਮੈਂ ਨਰਕਨ ਬਜਾਰੀ,
ਮੈਂ ਕਹਿੰਦਾ ਉਸ ਵੇਲੇ ਨਰਕ ਦੇ ਚ ਪੈ ਗਿਆ,
ਜਿਹੜੀ ਸਾਸਨਾ ਮੋਕੋ ਭਾਰੀ,
ਮੈਨੂੰ ਬੜੀ ਭਾਰੀ ਸਾਸਨਾ ਤਾੜਨਾ ਜਿਹੜੀ ਸੀ ਉਹ ਮਿਲੇ,
ਕਰਕੇ ਵਿਖੇ ਪਰੀ ਜਮ ਫਸਾ,
ਮੇਰੇ ਗਲ ਦੇ ਚ ਜਮਾਂ ਦੀ ਫਾਹੀ ਜਿਹੜੀ ਸੀ ਉਹ ਪੈ ਗਈ,
ਜੋ ਕਾਲ ਕਿਤ ਤਵੇ ਨਕਾਸਾ,
ਕਹਿੰਦੇ ਇਸੇ ਤਰ੍ਹਾਂ ਤੇ ਕਿਤਨਾ ਸਮਾਂ ਬਤੀਤ ਹੋ ਗਿਆ ਤੇ ਉਹ ਡੰਡ ਸਮਾਪਤ ਹੋਇਆ ਤੇ ਮੈਨੂੰ ਨਰਕਾਂ ਦੇ ਚੋਂ ਕੱਢਿਆ,
ਦੋਰਾ 84 ਲੱਖ ਜੂਨ ਪਨਾ,
ਇਹ ਜਿਹੜੀ 84 ਲੱਖ ਜੂਨਾਂ ਸੀ ਟੇਢੀਆਂ,
ਮੈਂ ਉਹ ਸਭ ਕੇ ਮਾਹੇ,
ਕਹਿੰਦੇ ਮੈਂ ਉਹਨਾਂ 84 ਲੱਖ ਜੂਨਾਂ ਦੇ ਭਰਮਣਾ ਕੀਤਾ,
ਸਰੀਰ ਨਾ ਕੁੱਕ ਰਹੇ ਹੋ,
ਕਹਿੰਦੇ ਐਸਾ ਸਰੀਰ ਜਿਹੜਾ ਸੀ ਕੋਈ ਵੀ ਨਹੀਂ ਰਿਹਾ,
ਜੇ ਮੈਂ ਜਨਮਿਓ ਨਾ ਹੈ,
ਜਿਸ ਦੇ ਵਿੱਚ ਮੇਰਾ ਜਨਮ ਨਾ ਹੋਇਆ ਹੋਵੇ,
ਗੋਪੀ ਮੋਰੋ ਵਿਪਰ ਜਨਮ ਕੋ ਪਾਵਾ,
ਫੇਰ ਕਹਿੰਦੇ ਮੈਂ ਇੱਕ ਬ੍ਰਾਹਮਣ ਦੇ ਘਰ ਦੇ ਚ ਬ੍ਰਾਹਮਣ ਦਾ ਜਨਮ ਪਾਇਆ,
ਸਗੁਣ ਉਪਾਸਨ ਮੈਂ ਮਨ ਲਾਵਾ,
ਇਹ ਜਿਹੜਾ ਸਰਗੁਣ ਸਰੂਪ ਪਰਮੇਸ਼ਰ ਹੈ ਤੇ ਸੰਸਾਰ ਵਿੱਚ ਆਉਂਦਾ ਹੈ ਜੀਵਾਂ ਦੇ ਭਲੇ ਵਾਸਤੇ, ਉਹਦੀ ਉਪਾਸਨਾ ਕਰਨ ਦੇ ਚ ਆਪਣੇ ਮਨ ਨੂੰ ਲਾਉਣਾ ਕੀਤਾ,
ਸਰਬ ਜਨਮ ਕੀ ਸੁਧ ਮੋਏ ਰਹੀ,
ਸਾਰੇ ਜਨਮਾਂ ਦੀ ਜਿਹੜੀ ਗਿਆਤ ਸੀ ਮੈਨੂੰ ਰਹਿਣਾ ਕੀਤੇ,
ਸ਼ਿਵ ਕੋ ਸਰਾਪ ਸੋ ਬਰ ਪਾ ਸਹੀ,
ਸ਼ਿਵ ਜੀ ਦਾ ਸਰਾਪ ਤੇ ਬਰ ਜਿਹੜਾ ਸੀ ਸਹੀ ਠੀਕ ਹੋਇਆ,
ਇੱਕ ਦਿਵਸ ਲੋਮਸ ਰਿਖ ਪਾਹੀ,
ਕਹਿੰਦੇ ਇੱਕ ਦਿਨ ਦੀ ਗੱਲ ਹੈ ਲੋਮਸ ਰਿਸ਼ੀ ਦੇ ਪਾਸ
ਬੈਠੋ ਸੁਣਨ ਬਚਨ ਚਿਤ ਚਾਹੀ,
ਆਪਣੇ ਚਿਤ ਦੀ ਚਾਹਨਾ ਦੇ ਨਾਲ ਮੈਂ ਉਸਦੇ ਬਚਨ ਸੁਣਨ ਵਾਸਤੇ ਬੈਠਿਆ,
ਮਨੋਰਥ ਮੈਂ ਜੋ ਸੁਣਾਵਾ,
ਜੋ ਮੇਰੇ ਮਨ ਦਾ ਸੰਕਲਪ ਸੀ ਆਪਣਾ ਤੇ ਉਹ ਸੁਣਾਉਣਾ ਕੀਤਾ,
ਨਿਰਗੁਣ ਉਪਦੇਸ਼ ਲਾਵਾ,
ਕਹਿੰਦੇ ਉਸਨੇ ਮੈਨੂੰ ਨਿਰਗੁਣ ਦੀ ਉਪਾਸਨਾ ਵਾਸਤੇ ਕਿਹਾ, ਜਿਹਦਾ ਕੋਈ ਚੱਕਰ ਚਿਹਨ ਨੇ ਰੂਪ ਨਹੀਂ ਹੈ ਤੇ ਰੰਗ ਨਹੀਂ ਤੇ ਉਸ ਵਾਹਿਗੁਰੂ ਦੀ ਤੂੰ ਭਗਤੀ ਉਪਾਸਨਾ ਕਰਿਆ ਕਰ,
ਹਿਰਦੇ ਮੈਂ ਰੁਚੈ ਨਾ ਕੋ,
ਕਹਿੰਦੇ ਨਿਰਗੁਣ ਦੀ ਉਪਾਸਨਾ ਮੇਰੇ ਹਿਰਦੇ ਚੰਗੀ ਨਹੀਂ ਲੱਗਦੀ ਸੀ,
ਬਹੁਤ ਭਾਂਤ ਸਮਝਾ ਦੱਸੋ,
ਬਹੁਤ ਤਰ੍ਹਾਂ ਦੇ ਮੈਂ ਨਾਲ ਸਿੱਖਿਆ ਦੇ ਦੇ ਕੇ ਤੇ ਉਹ ਮੈਨੂੰ ਸਮਝਾ ਰਿਹਾ ਸੀ,
ਜੋ ਸੁਗੁਣ ਹੈ ਬਾਰੰ ਬਾਰੂ,
ਕਹਿੰਦੇ ਤੇ ਮੈਂ ਸਰਗੁਣ ਦੀ ਉਪਾਸਨਾ ਦੇ ਬਾਰੇ ਤੇ ਪੁਨਾ ਪੁਨਾ ਪੁੱਛੀ ਜਾਂਦਾ ਸਾਂ,
ਗੁਣੇ ਤਰਕਤੀ ਬਚਨੇ ਉਚਾਰੂ,
ਤੇ ਨਿਰਗੁਣ ਦੀ ਉਪਾਸਨਾ ਜਿਹੜੀ ਸੀ ਬਚਨ ਕਹਿ ਕਹਿ ਕੇ ਉਹਨੂੰ ਹੁਜਤਾਂ ਕਰਦਾ ਸੀ, ਤਰਕਾਂ ਕਰ ਰਿਹਾ ਸੀ।
ਲਖ ਨਾਮ ਸਿਵ ਪ੍ਰੀਤੀ,
ਕਹਿੰਦੇ ਮੇਰੀ ਜਿਹੜੀ ਮਤੀ ਸੀ ਨਾ ਤੇ ਲੋਮ ਸ੍ਰਿਸ਼ੀ ਨੇ ਉਲਟ ਜਾਣ ਕੇ
ਬੋਲੋ ਅਸਰੀਤੀ,
ਕੁਝ ਗੁੱਸਾ ਕਰਕੇ ਤੇ ਇਸ ਢੰਗ ਦੇ ਨਾਲ ਬੋਲਿਆ।
ਪੱਛਣ ਸਹਿਤੀ ਬੋਲ ਹੈ ਤੇਰੇ,
ਕਹਿੰਦੇ ਤੇਰੇ ਜਿਹੜੇ ਬੋਲ ਨੇ ਉਹ ਪੰਛੀਆਂ ਵਰਗੇ ਨੇ।
ਬਾਰ ਬਾਰ ਮੂਰਤ ਬਤ ਮੇਰੇ,
ਪੁਨਾ ਪੁਨਾ ਮੇਰੇ ਬਚਨਾਂ ਦੇ ਤਾਂ ਹੀ ਤੂੰ ਬੋਲ ਰਿਹਾ ਹੈ।
ਦੂਰਾ ਅਧਿਕਾਰੀ ਹਾਂ ਜਾਣ ਕੇ,
ਕਹਿੰਦਾ ਅਧਿਕਾਰੀ ਤੈਨੂੰ ਮੈਂ ਜਾਣ ਕੇ,
ਉਪਦੇਸ਼ ਥੋ ਤੋਹੇ,
ਤੈਨੂੰ ਚੰਗਾ ਉਪਦੇਸ਼ ਨਿਰਗੁਣ ਸਰੂਪ ਦੀ ਉਪਾਸਨਾ ਦਾ ਦੇ ਰਿਹਾ ਸੀ।
ਉਹ ਅਦਮ ਖਾਗੀ ਸਭਨ ਤੇ,
ਕਹਿੰਦੇ ਸਾਰਿਆਂ ਤੋਂ ਪੰਛੀ ਦੀ ਨੀਚ ਜੋਨ ਜਿਹੜੀ ਉਹ ਧਾਰਨਾ ਕਰ,
ਸਰਾਪ ਆ ਮੋਹੇ,
ਮੇਰਾ ਸਰਾਪ ਜਿਹੜਾ ਉਸ ਨੂੰ ਸਹਾਰਨਾ ਕਰ।
ਪੀ ਬਾਇਸ ਦੇ ਤਵੇ ਮਨ ਭਾਈ ਪਈ,
ਕਹਿੰਦੇ ਬਾਇਸ ਦੀ ਦੇਹ ਜਿਹੜੀ ਸੀ ਤਾਂ ਮੇਰੀ ਬਣ ਗਈ।
ਹੱਥ ਬੰਦ ਕੇ ਉਸਤ ਕਈ,
ਹੱਥ ਜੋੜ ਕੇ ਮੈਂ ਫਿਰ ਬਹੁਤ ਮਹਿਮਾ ਕੀਤੀ।
ਸਰੂ ਹੋਵੇ ਰਿਖ ਤੇਰਾ,
ਕਹਿੰਦੇ ਹੇ ਰਿਖੀ ਲੋਮਸ ਜੀ ਤੁਹਾਡਾ ਜਿਹੜਾ ਸਰਾਪ ਇਹਦਾ ਸਾਥੀ ਹੋਣਾ ਹੈ।
ਤੂੰ ਲਖੋ ਆਪਣੋ ਚਿਹਰਾ,
ਮੈਨੂੰ ਆਪਣਾ ਚਿਹਰਾ ਦਾਸ ਜਾਣਨਾ ਕਰੋ।
ਦ੍ਰਿਸ਼ਟ ਅਬ ਮੋ ਪ੍ਰਤੀਜਾ,
ਮੇਰੇ ਉੱਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਰੋ।
ਇਸ ਪ੍ਰਕਾਰ ਕਹੋ ਬਾਰ ਇੱਕ ਦੀਜਾ,
ਇਸ ਤਰ੍ਹਾਂ ਦਾ ਮੈਨੂੰ ਇੱਕ ਵਰ ਦੇਣਾ ਕਰੋ।
ਮੇਰੇ ਉਰ ਮਾਹੀ,
ਮੇਰੇ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਬਣਿਆ ਰਹੇ।
ਬਾਇਸ ਬਾਪ ਧਾਰੀ ਬਿਸਰੋ ਨਾਹੀ,
ਇਹ ਬਾਇਸ ਦਾ ਸਰੂਪ ਧਾਰ ਕੇ ਵੀ ਮੈਨੂੰ ਭੁੱਲੇ ਨਾ।
ਸੁਣ ਲੋਮ ਸਰਖੀ ਭਇਓ ਕਿਰਪਾਲਾ,
ਸੁਣ ਕੇ ਮੇਰੀ ਬੇਨਤੀ ਲੋਮ ਸਰਖੀ ਮੇਰੇ ਉੱਤੇ ਕਿਰਪਾਲੂ ਹੋ ਗਿਆ।
ਤੇ ਬੋਲਿਓ ਬਚਨ ਰਸਾਲਾ,
ਮੁਖੋਂ ਰਸਾਲਾ ਸੁੰਦਰ ਬਚਨ ਬੋਲਿਆ।
ਹੋਵੇ ਸਦਾਰ ਦੇ ਤਵ ਗਿਆਨਾ,
ਕਹਿੰਦੇ ਤੇਰੇ ਹਿਰਦੇ ਚ ਹਮੇਸ਼ਾ ਵਾਸਤੇ ਗਿਆਨ ਹੋਵੇਗਾ।
ਆਤਮ ਰੂਪ ਲੱਗੇ ਸੁਥਾਨਾ,
ਜੋ ਸੁਖਾਂ ਦਾ ਟਿਕਾਣਾ ਹੈ ਆਪਣਾ ਆਤਮਾ ਸਰੂਪ, ਤੇ ਉਹਦੀ ਤੂੰ ਲਖਤਾ ਪਾਲਵੇਗਾ।
ਪਰ ਹੈ ਕਰਨਾ ਅਬ ਮੋਰੀ,
ਤੇਰੇ ਉੱਤੇ ਮੇਰੀ ਬੜੀ ਭਾਰੀ ਕਰਨਾ ਕਿਰਪਾ ਹੈ।
ਇੱਕ ਵਾਰ ਦੇਵੋ ਔਰ ਬਹੋਰੀ,
ਕਹਿੰਦੇ ਇੱਕ ਵਾਰ ਜਿਹੜਾ ਤੇ ਤੈਨੂੰ ਮੈਂ ਹੋਰ ਦਿੰਦਾ ਹਾਂ।
ਤੂੰ ਹੋਏ ਜਬ ਕਰੀ ਚਿਤ ਚਾਹੀ,
ਜਦੋਂ ਤੇਰੇ ਮਨ ਦੀ ਇੱਛਾ ਹੋਵੇਗੀ ਤੇ ਉਦੋਂ ਮੌਤ ਹੋਵੇਗੀ। ਆਪਣੀ ਇੱਛਾ ਦੇ ਨਾਲ ਤੂੰ ਮਰ ਸਕਦਾ, ਤੈਨੂੰ ਇੱਛਾ ਪੁਰੇ ਨਾ ਪੁਰੇ ਤੇਰੀ ਮਰਜ਼ੀ।
ਬਿਨ ਚਾਹੇ ਮ੍ਰਿਤ ਹੋਏ ਕਬ ਨਹੀਂ,
ਬਿਨਾਂ ਤੇਰੀ ਇੱਛਾ ਤੂੰ ਮੌਤ ਨਹੀਂ ਹੋ ਸਕਦੀ।
ਉਠਾ ਸੁਣਤੇ ਕੇ ਅਸਬੈਨਾ,
ਕਹਿੰਦੇ ਮੈਂ ਉਸ ਮਹਾਂਪੁਰਸ਼ ਦੇ ਐਸੇ ਬਚਨ ਸੁਣ ਕੇ
ਅਖਤੇ ਆਵਾ ਥਾਨੇ ਹੈ,
ਇਸ ਜਗ੍ਹਾ ਦੇ ਉੱਤੇ ਬਹੁਤ ਹੀ ਪ੍ਰਸੰਨ ਹੋ ਕੇ ਆ ਗਿਆ।
ਵਿਸਾਲ ਮਨ ਚੈਨ,
ਮੇਰੇ ਮਨ ਦੇ ਵਿੱਚ ਬੜੀ ਭਾਰੀ ਸ਼ਾਂਤੀ ਹੋਵੇ।
ਜਾਗੋ ਆਪ ਦੇਹ ਕੋ,
ਤੇ ਹੁਣ ਮੈਂ ਜਿਹੜੀ ਦੇਹ ਹੈ ਤੇ ਇਸ ਨੂੰ ਨਹੀਂ ਛੱਡਦਾ।
ਪ੍ਰੇਮ ਭਗਤਸ ਆਏ,
ਤੇ ਪ੍ਰੇਮਾ ਭਗਤੀ ਦਾ ਰਸ ਮੈਨੂੰ ਬਹੁਤ ਆ ਰਿਹਾ।
ਆਗ ਜਨਮ ਕੋ ਪਾਏ ਕੈ,
ਤੇ ਇਹ ਜਿਹੜਾ ਹੈ ਬਾਇਸ ਦਾ ਜਨਮ ਤੇ ਇਸ ਨੂੰ ਪ੍ਰਾਪਤ ਕਰਕੇ
ਨਾ ਤਜੋ ਅਬ ਜਾਏ,
ਕਹਿੰਦੇ ਹੁਣ ਮੇਰੇ ਪਾਸੋਂ ਛੱਡਿਆ ਨਹੀਂ ਜਾਂਦਾ।
ਉਸ ਦਾ ਆਨੰਦ ਮਨ,
ਤੇ ਹਮੇਸ਼ਾ ਵਾਸਤੇ ਆਨੰਦੇ ਚ ਰਹਿੰਦਾ ਹਾਂ।
ਇਸ ਪ੍ਰਕਾਰ ਸਭ ਕਥਾ ਸੁਣਾਈ,
ਇਸ ਤਰ੍ਹਾਂ ਸਾਧ ਸੰਗ ਜੀ ਸਾਰੀ ਕਥਾ ਜਿਹੜੀ ਸੀ ਸੁਣਾਉਣਾ ਕੀਤੀ।
ਜਿਵੇਂ ਚਾਰ ਭਏ ਜਗ ਰਾਈ,
ਜਗ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲਣ ਵਾਸਤੇ ਸਾਧ ਸੰਗ ਜੀ ਤਿਆਰ ਹੋ ਗਏ, ਤੇ ਇਹ ਕਥਾ ਪੁਰਾਣਿਕ ਪ੍ਰਸੰਗ ਦੇ ਨਾਲ ਭਾਈ ਸਾਹਿਬ ਨੇ ਜੋੜੀ ਹੈ। ਕਾਂ ਕਹਿਣ ਤੋਂ ਮੁਰਾਦ ਹੈ ਚਿਰਜੀਵੀ ਦੇ। ਕਾਂ ਦੀ ਉਮਰ ਵੱਡੀ ਹੁੰਦੀ ਆ, ਕਾਂ ਬੋਲਦਾ ਬਹੁਤਾ, ਤੇ ਉਪਦੇਸ਼ਕ ਦੂਸਰੇ ਸਧਾਰਨ ਮਨੁੱਖਾਂ ਤੋਂ ਬਹੁਤਾ ਬੋਲਦੇ ਆ। ਕਦੇ ਕਦੇ ਐਸਾ ਵੀ ਹੋਇਆ ਹੈ ਕਿ ਕਈ ਜਾਤੀਆਂ ਦੇ ਜਾਤੀ ਚਿੰਨ ਹੁੰਦੇ ਆ, ਪੁਰਾਣਕਾਂ ਨੇ ਉਹ ਉਹਨਾਂ ਦੇ ਸਰੀਰ ਹੀ ਮੰਨ ਲਏ ਨੇ। ਮਸਲਨ ਨਾਗ ਜਾਤੀ ਦਾ ਚਿੰਨ ਨਾਗ ਸੀ, ਨਾਗ ਦਾ ਨਿਸ਼ਾਨ ਉਹਨਾਂ ਦੇ ਪਾਸ ਹੁੰਦਾ ਸੀ, ਉਹਨਾਂ ਨੂੰ ਲੋਕ ਨਾਗ ਹੀ ਕਹਿਣ ਲੱਗ ਪਏ, ਉਹਨਾਂ ਨੂੰ ਸਰਪ ਦੇਹੀ ਵਾਲੇ ਕਹਿਣ ਲੱਗ ਪਏ ਲੋਕ, ਤੇ ਤਿਵੇਂ ਕਿਸੇ ਕਾਂ ਦੇ ਨਿਸ਼ਾਨ ਵਾਲੇ ਨੂੰ ਕਾਂ ਹੀ ਮੰਨ ਲਿਆ ਇਸ ਢੰਗ ਦੇ ਨਾਲ। ਤੇ ਬਹੁਤ ਸਾਰੀ ਐਸੀ ਵਿਚਾਰ ਹੈ ਇਹ, ਤੇ ਔਰ ਇਹ ਮਹਾਂਪੁਰਸ਼ ਸੀ ਵਾਹਿਗੁਰੂ ਦਾ, ਤੇ ਸਿਮਰਾਂ ਭਜਨਾ ਨੰਦੀ ਸੀ ਮਹਾਂਪੁਰਸ਼, ਤੇ ਇਸ ਵਾਸਤੇ ਬਹੁਤ ਸਾਰੇ ਲੋਕਾਂ ਦੇ ਚਿੰਨ੍ਹ, ਜਿਵੇਂ ਜਰਮਨ ਲੋਕਾਂ ਦਾ ਚਿੰਨ੍ਹ ਉਕਾਬ ਹੈ, ਅਤੇ ਕੋਈ ਇਹਨਾਂ ਨੂੰ ਉਕਾਬ ਦੇਹੀ ਵਾਲੇ ਵੀ ਵਰਣਨ ਕਰਨ ਦੀ ਭੁੱਲ ਕਰ ਸਕਦੇ ਆ। ਜਿਵੇਂ ਰੂਸੀਆਂ ਦਾ ਚਿੰਨ੍ਹ ਰਿਸ਼ ਹੈ, ਅੰਗਰੇਜ਼ਾਂ ਦਾ ਸ਼ੇਰ ਹੈ, ਖਾਲਸੇ ਦਾ ਤਲਵਾਰ ਹੈ, ਇਸ ਤਰ੍ਹਾਂ ਇਹਦਾ ਇੱਕ ਕਾਗ ਦਾ ਚਿੰਨ੍ਹ ਸੀ, ਔਰ ਇਸ ਕਰਕੇ ਇਹਨੂੰ ਕਾਗ ਪਸੰਦ ਕਿਹਾ ਜਾਂਦਾ ਸੀ। ਇਸ ਵਾਸਤੇ ਮਹਾਂਪੁਰਸ਼ ਸੀ, ਸਿਮਰਨ ਵਾਲਾ ਸੀ, ਗੁਰੂ ਨਾਨਕ ਸਾਹਿਬ ਨੇ ਇਸ ਨਾਲ ਮਿਲਾਪ ਕੀਤਾ। ਕਿਉਂ ਐਸਾ ਇਹਨੂੰ ਸਰਾਪ ਹੋਇਆ? ਆਪਣੇ ਗੁਰੂ ਦੀ ਬਿਆਰਵੀ ਕੀਤੀ, ਆਏ ਤੋਠਿਆ ਨਹੀਂ ਹੈ। ਸਾਨੂੰ ਕੀ ਸਿੱਖਿਆ ਹੈ? ਜਦੋਂ ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਜਾਣੀ ਹੋਵੇ ਔਰ ਅਸੀਂ ਲੈ ਕੇ ਆਈਏ ਜਾਂ ਸਾਨੂੰ ਦਿਸੇ ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਲਈ ਆ ਰਹੇ ਨੇ ਤੇ ਸਾਡਾ ਫਰਜ਼ ਹੈ ਅਸੀਂ ਉੱਠ ਕੇ ਸਤਿਕਾਰ ਕਰਨਾ ਹੈ। ਜਿਹੜੇ ਬੰਦੇ ਮੰਜਿਆਂ ਤੇ ਬੈਠੇ ਰਹਿੰਦੇ ਨੇ ਔਰ ਕੁਰਸੀਆਂ ਤੇ ਬੈਠੇ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਆਏ ਤੋਂ ਵੀ, ਤੇ ਫਿਰ ਉਹਨਾਂ ਦੀ ਦਸ਼ਾ ਐਸੀ ਹੋ ਸਕਦੀ ਹੈ ਕਿ ਅਸੀਂ ਸਿੱਖਿਆ ਲੈਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਅਸੀਂ ਉੱਠਣਾ ਹੈ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਈਏ ਜਾਂ ਕਿਸੇ ਦੇ ਘਰੋਂ ਲੈ ਕੇ ਆਈਏ, ਇਹੀ ਸਿੱਖਿਆ ਹੈ ਕਿ ਆਪਣੇ ਗੁਰੂ ਦਾ ਆਦਬ ਕਰਨਾ। ਅਸੀਂ ਸਿੱਖ ਹੋਣ ਦੇ ਨਾਤੇ ਅੱਗੇ ਪੜੋ
ਹਰੀ ਪਰਸਪਰ ਦੋ ਇੱਕ ਸੰਬੰਧਨਾ
ਤੇ ਸਤਸੰਗ ਜੀ ਦੋਹਾਂ ਤਰਫਾਂ ਤੋਂ ਨਮਸਕਾਰ ਹੋਈ ਦੱਤਾਤਰੇ ਔਰ ਇਹ ਜਿਹੜਾ ਅਸੀਂ ਕਾਲ ਸੁਣ ਤੇ ਗੁਰੂ ਨਾਨਕ ਸਾਹਿਬ ਆਪੋ ਵਿੱਚ ਹੀ ਪਿਆਰ ਨਾਲ ਮਿਲੇ
ਅਗਰ ਜਗਮ ਨੇ ਦੋਹਨ ਕੰਦਨਾ
ਅੱਗੇ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਅਗਲੇ ਟਿਕਾਣੇ ਦੇ ਉੱਤੇ ਚਲੇ ਗਏ
ਹੇਠਾਂ ਦੱਤਾਤਰੇ ਸੁਜਾਨਾ
ਦੱਤਾਤਰੇ ਮਹਾਂਪੁਰਸ਼ ਹੈ ਤੇ ਉਹ ਸਤਸੰਗ ਜੀ ਇੱਥੇ ਇਸ ਟਿਕਾਣੇ ਦੇ ਉੱਤੇ ਰਹਿੰਦਾ ਸੀ ਉਹਨੂੰ ਮਿਲਣ ਵਾਸਤੇ ਗੁਰੂ ਨਾਨਕ ਸਾਹਿਬ ਗਏ ਨੇ
ਮਲਕ ਆਤਮਾ ਗਿਆਨਾ
ਜਿਵੇਂ ਹੱਥ ਦੇ ਉੱਤੇ ਔਲਾ ਰੱਖਿਆ ਹੋਇਆ ਪ੍ਰਤੱਖ ਦਿਸਦਾ ਤੇ ਇਸ ਤਰ੍ਹਾਂ ਆਤਮਾ ਸਰੂਪ ਵਾਹਿਗੁਰੂ ਦਾ ਗਿਆਨ ਇਹਦੇ ਹਿਰਦੇ ਚ ਪ੍ਰਤੱਖ ਸੀ
ਕਿੰਨੋ ਸਭ ਜਗ ਸੰਨਿਆਸਾ
ਜਿਹਨੇ ਇਸ ਵਾਸਤੇ ਤੇ ਸਾਰੇ ਸੰਸਾਰ ਤੋਂ ਸੰਨਿਆਸ ਲਿਆ ਸੀ ਮੇਰੀਆਂ ਆਸਾ ਵਾਸ਼ਨਾ ਸੁੰਨ ਹੋ ਗਈਆਂ ਨੇ ਤਿਆਗੀ ਹਾਂ
ਭਾਵ ਬਿਰਗਤ ਬਹੁ ਫਿਰੇ ਉਦਾਸਾ
ਬਿਰਗਤ ਹੋ ਕੇ ਤਿਆਗੀ ਹੋ ਕੇ ਉਦਾਸ ਹੋ ਕੇ ਸਾਰੇ ਸੰਸਾਰ ਦੇ ਚੋ ਵਿਚਰਿਆ ਸੀ
ਚਤਰ ਗੁਰੂ ਜਨ
ਕਿਨੇ ਚਾਰ ਚੌਵੀ ਉਸਤਾਦ ਧਾਰੇ ਸੀ ਤੇ ਉਹਨਾਂ ਦੇ ਚੋ ਚੌਵੀ ਗੁਣ ਆਪਣੀ ਜ਼ਿੰਦਗੀ ਚ ਗ੍ਰਹਿਣ ਕੀਤੇ ਸਨ
ਇੱਕ ਓੰਕਾਰ ਰੰਗ ਮੈਂ ਫਿਨੇ
ਇੱਕ ਓੰਕਾਰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਚ ਭਿੱਜ ਗਿਆ ਸੀ ਕਿਉਂਕਿ ਉੱਥੋਂ ਗੁਣ ਲਏ ਸੀ ਬਗਲੇ ਤੋਂ ਗੁਣ ਲਿਆ ਸੀ ਜਿਵੇਂ ਸਮਾਧੀ ਲਾਉਂਦਾ ਇਹ ਟਿਕ ਕੇ ਇਸ ਤਰ੍ਹਾਂ ਅਚਲ ਸਮਾਧੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਇੱਕ ਹੀ ਗੁਣੇ ਨੇ ਗ੍ਰਹਿਣ ਕੀਤੇ ਸਨ
ਤੀਨ ਲੋਕ ਸੁਖ ਤਿਆਗਾ
ਕਹਿੰਦੇ ਨੇ ਕਿ ਤਿੰਨਾਂ ਲੋਕਾਂ ਦਾ ਜਿਹੜਾ ਸੁਖ ਸੀ ਉਹਨੂੰ ਛੱਡ ਕੇ
ਸਦਾ ਬ੍ਰਹਮ ਸੁਖ ਸੋ ਅਨਰਾਧਾ
ਸਦਾ ਹੀ ਬ੍ਰਹਮ ਆਤਮਾ ਦੇ ਸੁਖ ਦੇ ਨਾਲ ਉਹ ਪ੍ਰੇਮੀ ਹੋ ਰਿਹਾ ਸੀ
ਪਰਮ ਤਤ ਬੇਤਾ ਰਸ ਨੀਨਾ
ਪਰਮ ਸਰੂਪ ਜੋ ਪਰਮ ਵੱਡਾ ਤਤ ਸਰੂਪ ਵਾਹਿਗੁਰੂ ਉਸਦਾ ਬੇਤਾ ਜਾਣੂ ਸੀ ਤੇ ਆਤਮ ਰਸ ਨੂੰ ਲੈਣ ਵਾਲਾ ਸੀ
ਮਨੀ ਗੁਣ ਗੁਣੇ ਪ੍ਰਵੀਨਾ
ਬਹੁਤ ਵੱਡਾ ਮੁਨੇ ਸੀ ਤੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਵਿਚਾਰਨ ਵਾਲਾ ਸਿਆਣਾ
ਦੇਖੇ ਨਿਗੜ ਜਾਤ ਭੇਠਾਲੇ
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਸਮੇਰ ਪਹਾੜ ਤੇ ਆਸ਼ਰਮ ਸੀ ਤੇ ਇਹਦੇ ਪਾਸ ਜਾ ਕੇ ਖੜ ਗਏ
ਪਾਉਂਦੇ ਔਰ ਆਨੰਦ ਬਾਂਡੇ
ਇਹ ਸਤਸੰਗ ਜੀ ਆਨੰਦ ਆਪਣੇ ਹਿਰਦੇ ਚ ਵਧਾ ਕੇ ਤੇ ਬਰਾਜਿਆ ਹੋਇਆ ਸੀ
ਸੋਚਨ ਮੁੰਦਰਤੀ ਤੂਸ਼ਣ ਠਾਨੀ
ਆਪਣੇ ਨੇਤਰ ਇਸ ਨੇ ਮੁਚੇ ਹੋਏ ਸੀ ਤੇ ਚੁੱਪ ਧਾਰਨ ਕੀਤੀ ਹੋਈ ਸੀ
ਰਸ ਕੋ ਰਸ ਗਿਆਨੀ
ਤੇ ਅੰਤਰ ਜਿਹੜਾ ਬ੍ਰਹਮਾਨੰਦ ਰਸ ਹੈ ਆਤਮਾ ਆਨੰਦ ਰਸ ਹੈ ਤੇ ਉਸਦਾ ਰਸੀਆ ਸੀ ਤੇ ਬ੍ਰਹਮ ਗਿਆਨੀ ਸੀ
ਬੋਲਿਓ ਮਰਦਾਨਾ
ਇਸ ਮਹਾਂਪੁਰਸ਼ ਨੂੰ ਵੇਖ ਕੇ ਭਾਈ ਮਰਦਾਨਾ ਜੀ ਬੋਲੇ
ਪੌਡਾ ਕੌਣ ਮਹਾਨਾ
ਕਹਿੰਦੇ ਨੇ ਹੇ ਸਤਿਗੁਰੂ ਮਹਾਰਾਜ ਜੀ ਤੇ ਇਹ ਕੌਣ ਮਹਾਂਪੁਰਸ਼ ਪੌਡਾ ਬਰਾਜਿਆ ਹੋਇਆ ਹੈ
ਮਨ ਉਨ ਮਾਤੀ ਦੇਹ ਜੇ ਭਾਰੀ
ਇਸ ਵਾਸਤੇ ਵੱਡਾ ਮਸਤ ਹੈ ਬੜਾ ਤੇ ਇਹਦੀ ਦੇਹ ਬੜੀ ਭਾਰੀ ਹੈ
ਬਰੇ ਅਡੋਲ ਮਸਤੀ ਮੁਖ ਧਾਰੀ
ਅਡੋਲ ਹੀ ਪਿਆ ਹੈ ਤੇ ਮੁਖੋਂ ਇਸ ਨੇ ਚੁੱਪ ਧਾਰਨ ਕੀਤੀ ਹੋਈ ਹੈ
ਇਸ ਬੁਲਾਏ ਕੈ ਬੋਲ ਸੁਣੀ ਜਾਏ
ਇਸ ਮਹਾਂਪੁਰਸ਼ ਨੂੰ ਬੁਲਾ ਕੇ ਮਹਾਰਾਜ ਇਸ ਦੇ ਬਚਨ ਸੁਣਨੇ ਚਾਹੀਦੇ ਹੈ
ਮੋਰੋ ਆਪਣੋ ਗਿਆਨ ਬਣੀ ਜਾਏ
ਫਿਰ ਆਪਣਾ ਜਿਹੜਾ ਆਤਮਾ ਸਰੂਪ ਦਾ ਗਿਆਨ ਬ੍ਰਹਮ ਗਿਆਨ ਹੈ ਤੇ ਉਸ ਨੂੰ ਉਚਾਰਨ ਕਰੋ
ਸ੍ਰੀ ਗੁਰੂ ਕਹੇ ਸੁਣੋ ਮਰਦਾਨਾ
ਸਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਸੁਣੋ
ਇਹ ਹੈ ਦੱਤਾਤਰੇ ਮਹਾਨਾ
ਕਹਿੰਦੇ ਦੱਤਾਤਰੇ ਇੱਕ ਮਹਾਂਪੁਰਸ਼ ਹੈ ਮਹਾਨ ਹਸਤੀ ਹੈ
ਜਗ ਮੈਂ ਭਇਓ ਵੱਡੋ ਅਵਧੂਤਾ
ਸਾਰੇ ਸੰਸਾਰ ਦੇ ਚ ਬਹੁਤ ਹੀ ਵੱਡਾ ਅਵਧੂਤਾ ਸੁੱਧ ਬਰਕਤ ਸਾਧੂ ਹੋਇਆ ਹੈ
ਸਦਾ ਸਥੇਰੀ ਜੇ ਕੀਮਤ ਪੂਤਾ
ਸਦਾ ਹੀ ਜਿਸ ਦੀ ਅਚਲ ਤੇ ਪੂਤਾ ਪਵਿੱਤਰ ਮਤ ਹੈ
ਸਦਾ ਵਧੇਹੀ ਰਹਿ ਅਡੋਲਾ
ਸਦਾ ਹੀ ਦੇਹ ਦੇ ਅਧਿਆਸ ਤੋਂ ਰਹਿਤ ਤੇ ਅਡੋਲਾ ਅਚਲ ਰਹਿੰਦਾ ਆਪਣੇ ਮਨ ਨੂੰ ਡੋਲਣ ਨਹੀਂ ਦਿੰਦਾ
ਪਾਇਓ ਆਤਮਾ ਆਨੰਦੀ ਅਤੋਲਾ
ਜੋ ਆਤਮਾ ਦਾ ਆਨੰਦ ਹੈ ਤੇ ਬਿਨਾਂ ਤੋਲਣ ਤੋਂ ਇਸ ਵਾਸਤੇ ਇਹਨੇ ਪ੍ਰਾਪਤ ਕਰ ਲਿਆ
ਸ੍ਰੀ ਅੰਗਦ ਜੀ ਸੁਣੋ ਕਹਾਣੀ।
ਭਾਈ ਬਾਲਾ ਜੀ ਖਡੂਰ ਸਾਹਿਬ ਕਥਾ ਸੁਣਾ ਰਹੇ ਨੇ, ਐ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਕਥਾ ਸੁਣੋ।
ਮੈਂ ਬਲੋਕਨ ਬੋਲਿਆ ਬਾਣੀ,
ਮੈਂ ਕਹਿੰਦੇ ਦੇਖ ਕੇ ਇਸ ਮਹਾਂਪੁਰਸ਼ ਨੂੰ ਤੇ ਇਸ ਤਰ੍ਹਾਂ ਬਾਣੀ ਬੋਲਿਆ।
ਸ੍ਰੀ ਗੁਰੂ ਹਮਨੇ ਸੁਣਿਓ ਸੋ ਨਾਮਾ,
ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਅਸੀਂ ਨਾਮ ਸੁਣਿਆ ਸੀ
ਦੱਤਾਤਰੇ ਪਾਜਾ ਗਬਰਾਮਾ,
ਦੱਤਾਤਰੇ ਤੇ ਬੜਾ ਸੁੰਦਰ ਨਾਮ ਹੈ, ਮਹਾਂਪੁਰਸ਼ ਸੰਸਾਰ ਵਿੱਚ ਹੋਇਆ।
ਤੂੰ ਕਰਨਾ ਤੇ ਲੋਚਨ ਦੇਖਾ,
ਤੁਹਾਡੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੇ ਅੱਜ ਇਹਨੇ ਨੇਤਰਾਂ ਦੇ ਨਾਲ ਅਸੀਂ ਇਹਦੇ ਦਰਸ਼ਨ ਕਰ ਲਏ।
ਪਰਮਹੰਸ ਅਵਧੂਤ ਵਸੇਖਾ,
ਬੜਾ ਇਹ ਪਰਮਹੰਸ ਹੈ ਤੇ ਅਵਧੂਤ ਸ਼ੁੱਧ ਹੈ ਤੇ ਇਸ ਵਾਸਤੇ ਮਹਾਂਪੁਰਸ਼ ਹੈ, ਪਰਮਹੰਸਾਂ ਵਾਲੀ ਇਸ ਦੀ ਅਵਸਥਾ ਹੈ।
ਇਹ ਬਦਨ ਬੁਲਾਇਆ ਕਹੀਏ,
ਹੁਣ ਇਸ ਨੂੰ ਬਦਨ ਮੁਖ ਤੋਂ ਬੁਲਾਉਣਾ ਚਾਹੀਦਾ ਹੈ।
ਗਿਆਨ ਬਚਨ ਕੋ ਸੁਣੀਏ ਕਹੀਏ,
ਇਹਦੇ ਪਾਸੋਂ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦੇ ਬਚਨ ਸੁਣਨੇ ਤੇ ਕਹਿਣੇ ਚਾਹੀਦੇ ਆ।
ਬੋਲੇ ਤੇ ਮਤ ਹੋਏ ਲਿਖਾਈ,
ਬੋਲਣੇ ਕਰਕੇ ਹੀ ਤੇ ਕਿਸੇ ਦੀ ਬੁੱਧੀ ਦੀ ਸਮਝ ਆਉਂਦੀ ਕਿ ਕਿੰਨੀ ਕਿ ਇਹਨੂੰ ਸੋਝੀ ਹੈ।
ਤੇ ਨਾ ਜਾਣਿਓ ਜਾਈ,
ਚੁੱਪ ਕਰਨ ਤੋਂ ਕਦੇ ਵੀ ਜਾਣਿਆ ਨੀ ਜਾਂਦਾ।
ਦੋ ਸੋਈਆ ਸ੍ਰੀ ਗੁਰੂ ਭੈਣ ਭਨੇ ਤਬ ਹੀ,
ਸਤਸੰਗ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਦੋਂ ਬਚਨ ਉਚਾਰੇ।
ਤੁਮ ਹੋਤ ਸਰੀਰ ਤੇ ਬੋਲਤ ਨਾਹੀ,
ਕਹਿਣ ਲੱਗੇ ਦੱਤਾਤਰੇ ਮਹਾਂਪੁਰਸ਼ ਤੁਸੀਂ ਸਰੀਰ ਦੇ ਹੁੰਦਿਆਂ ਹੋਇਆ ਤੇ ਬੋਲਦੇ ਕਿਉਂ ਨਹੀਂ?
ਜੋ ਲੱਗਦੇ ਨਿਰਾਸ ਨਾ ਤੋ ਲਗੀ,
ਜਿੰਨਾ ਚਿਰ ਦੇਹ ਦੇ ਵਿੱਚ ਰਹਿਣਾ ਹੈ ਤੇ ਉਨਾ ਚਿਰ ਨਿਰਾਸ਼ ਨੀ ਹੋਣਾ ਚਾਹੀਦਾ ਦੇਹ ਤੋਂ।
ਜੋ ਸੁਣ ਕੇ ਸਮਝੋ ਮਨ ਮਾਹੀ,
ਇਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਤੇ ਮਹਾਂਪੁਰਸ਼ ਆਪਣੇ ਮਨ ਵਿੱਚ ਸਮਝ ਗਿਆ।
ਬੋਲੋ ਨੈਣ ਰੱਖੋ ਮਨ ਕੋ ਥੇਰੀ,
ਇਸ ਵਾਸਤੇ ਬਾਈ ਨੇਤਰ ਖੋਲ ਤੇ ਆਪਣੇ ਮਨ ਨੂੰ ਟਿਕਾ ਕੇ ਰੱਖ,
ਔਰ ਬਲੋਕ ਨਾ ਚਿੱਤ ਡਲਾਹੀ,
ਹੋਰ ਦੁਨੀਆਂ ਨੂੰ ਵੇਖ ਕੇ ਮੋਹ ਮਮਤਾ ਨੂੰ ਵੇਖ ਕੇ ਆਪਣੇ ਚਿੱਤ ਨੂੰ ਡਲਾਉਣਾ ਨਾ ਕਰ।
ਇੱਕ ਹੀ ਵਿਆਪਕ ਹੈ ਸਭ ਮੈਂ,
ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਰਿਆਂ ਦੇ ਵਿੱਚ ਵਿਆਪਕ ਹੈ।
ਕਰਤਾਰ ਬਿਨਾਂ ਘਟਕੋ ਨਾ ਆਹੀ,
ਤੇ ਕਰਤਾਰ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਘੱਟ ਸਰੀਰ ਨਹੀਂ, ਸਾਰਿਆਂ ਦੇ ਵਿੱਚ ਵਿਆਪਕ ਹੈ।
ਸੋਈਆ ਦੱਤ ਕੈ ਕਛ ਕਾਜ ਨਹੀਂ ਜਾਗੀ,
ਇਹ ਦੱਤਾਤਰੇ ਕਹਿਣ ਲੱਗਾ ਹੁਣ ਸਾਡਾ ਸੰਸਾਰ ਦੇ ਨਾਲ ਕੋਈ ਕੰਮ ਨਹੀਂ।
ਬੋਲਣ ਕੋ ਨਾ ਮੋਏ ਸੁਭਾਉ,
ਤੇ ਮੇਰਾ ਬਹੁਤਾ ਬੋਲਣ ਦਾ ਕਹਿਣ ਲੱਗਾ ਕੋਈ ਸੁਭਾਅ ਨਹੀਂ ਹੈ।
ਕੁਛ ਹੋਰ ਨਾਰਾਜ਼ ਪਇਓ,
ਮੈਂ ਸੰਸਾਰ ਦੀ ਆਸਾ ਤ੍ਰਿਸ਼ਨਾ ਨੂੰ ਛੱਡ ਕੇ ਨਿਰਾਸ਼ ਅਪਰਾਮ ਹੋ ਗਿਆ।
ਮਰਕੀਨ ਸਦਾ ਸਿਰ ਨਾ ਡਲਾਉ,
ਤੇ ਆਪਣੇ ਮਨ ਨੂੰ ਟਿਕਾਇਆ ਹੋਇਆ ਤੇ ਕਦੇ ਵੀ ਡਲਾਉਂਦਾ ਨਹੀਂ ਹਾਂ।
ਪੂਰਨ ਪੀ ਕਰਨਾ ਹਮ ਪੈ,
ਮੇਰੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਰੀ ਕਿਰਪਾ ਹੋ ਗਈ ਹੈ।
ਗੁਰ ਬੀਜ ਬਸਿਓ ਤੇ ਸੋ ਲਿਵਲਾਉ,
ਤੇ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਬਸਿਆ ਹੋਇਆ ਤੇ ਉਸ ਦੇ ਨਾਲ ਆਪਣੀ ਬਿਰਤੀ ਲਾ ਕੇ ਰਹਿੰਦਾ ਹਾਂ।
ਮੈਂ ਰੋਮ ਰੱਖਿਆ ਸੋ ਭਲੀ ਬਿਧੀ,
ਵਾਹਿਗੁਰੂ ਪਰਮੇਸ਼ਰ ਦਾ ਨਾਮ ਮੇਰੇ ਰੋਮ ਰੋਮ ਦੇ ਚੰਗੀ ਤਰ੍ਹਾਂ ਰਚਿਆ ਹੋਇਆ।
ਰਸਨਾ ਅਬ ਬੈਨ ਅਲਾਉ,
ਤੇ ਦੱਸੋ ਆਪਣੀ ਜ਼ਬਾਨ ਤੋਂ ਕਿਸ ਤਰ੍ਹਾਂ ਮੈਂ ਬਚਨ ਉਚਾਰਨ ਕਰਾਂ।
ਦੋਰਾ ਸੁਣਤੇ ਮਤ ਕੋ ਸ੍ਰੀ ਗੁਰ ਬੋਲੇ,
ਸਤਸੰਗ ਜੀ ਇਸ ਦੇ ਮਤੇ ਨੂੰ ਖਿਆਲਾਂ ਨੂੰ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ,
ਧੰਨ ਤੁਮੇ ਮਨ ਰਹਿਤ ਅਡੋਲੇ,
ਕਹਿੰਦੇ ਧੰਤਾ ਦੇ ਯੋਗ ਹੋ ਤੁਸੀਂ ਤੇ ਤੁਹਾਡਾ ਮਨ ਜਿਹੜਾ ਅਡੋਲ ਹੋਇਆ ਹੋਇਆ।
ਆਤਮ ਗਿਆਨ ਉਦਤ ਕੇ ਮਾਹੀ,
ਜਿਹੜਾ ਆਤਮਾ ਗਿਆਨ ਦਾ ਉਦਤ ਸਮੁੰਦਰ ਹੈ ਤੇ ਉਸ ਦੇ ਵਿੱਚ
ਰਹੋ ਮੀਨ ਜੋ ਮਗਨ ਸਦਾ ਹੀ,
ਤੇ ਆਪਣੇ ਮਨ ਨੂੰ ਮੱਛੀ ਵਾਂਗ ਹਮੇਸ਼ਾ ਵਾਸਤੇ ਲਵਲੀਨ ਰੱਖਦੇ ਹੋ।
ਕੁੰਡਲ ਕੱਟਦਾ ਕਾਦ ਕੀ ਅਲੰਕਾਰਾ,
ਇਸ ਲਈ ਤੇ ਕੁੰਡਲ ਕੱਟ ਆਦਿਕ ਅਲੰਕਾਰ, ਜਿਵੇਂ ਤੁੰਗਲ ਹੁੰਦੇ ਆ, ਕੜੇ ਹੁੰਦੇ ਸੋਨੇ ਦੇ, ਗਹਿਣਿਆਂ ਦੇ ਅਲੰਕਾਰ ਹੁੰਦੇ ਗਹਿਣੇ।
ਪੂਰੇ ਉਰ ਵਿੱਚ ਵਿਚਾਰਾ,
ਕਹਿੰਦੇ ਸਾਰੇ ਝੂਠੇ ਹੀ ਹਿਰਦੇ ਚ ਵਿਚਾਰੇ ਨੇ।
ਜੋ ਕੰਚਨ ਹੈ ਸਰਬ ਅਧਾਰਾ,
ਸੋਨਾ ਹੀ ਸਾਧ ਸੰਗ ਜੀ ਸਾਰੇ ਗਹਿਣਿਆਂ ਦਾ ਆਧਾਰਾ ਆਸਰਾ ਹੁੰਦਾ। ਇਸ ਤਰ੍ਹਾਂ ਜਿੰਨੇ ਵੀ ਸਰੀਰ ਨੇ ਗਹਿਣਿਆਂ ਵਾਂਗ ਚਮਕ ਰਹੇ ਨਾ, ਸੋਨਾ ਸੁਦ ਵਾਹਿਗੁਰੂ ਹੈ।
ਜੋ ਸਾਚੋ ਨੀਕੀ ਬਿਧ ਧਾਰਾ,
ਸੋਨਾ ਸੁਦ ਵਾਹਿਗੁਰੂ ਪਰਮੇਸ਼ਰ ਸਦ ਸਰੂਪ ਨੂੰ ਚੰਗੀ ਤਰ੍ਹਾਂ ਆਪਣੇ ਮਨ ਦੇ ਚ ਟਿਕਾਇਆ ਹੈ।
ਆਪ ਸਮਾਹੀ,
ਇਉਂ ਕਹਿ ਕੇ ਸਾਧ ਸੰਗ ਜੀ ਆਪੋ ਵਿੱਚ ਹੀ ਮਿਲ ਕੇ
ਹਰਕਤ ਪੇ ਦੇਸੀ ਸੁਖ ਪਾਹੀ,
ਬਹੁਤ ਹੀ ਪ੍ਰਸੰਨ ਹੋਏ, ਦੋਹਾਂ ਤਰਫਾਂ ਤੋਂ ਸੁਖ ਪਾਉਣਾ ਕੀਤਾ।
ਬੈਠਦੇ ਪਾਸਾ
ਕਿਤਨਾ ਸਮਾਂ ਸਾਧ ਸੰਗ ਜੀ ਇਸ ਮਹਾਂਪੁਰਸ਼ ਦੇ ਪਾਸ ਬੈਠ ਕੇ
ਚਾਰ ਭੈ ਸੁਖਰਾਸਾ
ਸੁਖਾਂ ਦੀ ਅਹੁਦੀ ਗੁਰੂ ਨਾਨਕ ਦੇ ਮਹਾਰਾਜ ਜੀ ਚੱਲਣ ਵਾਸਤੇ ਤਿਆਰ ਹੋ ਗਏ
ਕਰ ਬੰਧਨ ਕੋਸੀ ਸੁਣਵਾਏ
ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਤੇ ਸਿਰ ਨਵਾਉਣਾ ਕੀਤਾ
ਅੱਗੇ ਸ੍ਰੀ ਗੁਰਬਾਰ ਸਧਾਏ
ਅੱਗੇ ਸਾਧ ਸੰਗ ਜੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਸਧਾਏ ਚੱਲ ਪਏ
ਅਮਰ ਸਾਧਨ ਬਦਨ ਮੁਖ ਸਦਨ ਸੁਹਾਵਨਾ
ਗੁਰੂ ਨਾਨਕ ਸਾਹਿਬ ਦਾ ਚਿਹਰਾ ਕਬਲ ਵਰਗਾ ਹੈ ਸੁਖਾਂ ਦਾ ਘਰ ਹੈ ਸੋਭਾ ਦਾਇਕ
ਪੂਰਨ ਧਿਆਏ ਭਇਓ ਮਨ ਭਾਵਨਾ
ਇਸ ਵਾਸਤੇ ਮਨ ਭਾਉਂਦੇ ਸਤਿਗੁਰਾਂ ਦੀ ਕਥਾ ਵਾਲਾ ਜਿਹੜਾ ਇਤਿਹਾਸ ਸੀ ਇਹ ਸੰਪੂਰਨ ਹੋ ਗਿਆ
ਦੋਹਰਾ ਸ੍ਰੀ ਗੁਰੂ ਚਰਨ ਸਰਨ ਪਾਰੀ
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਐ ਮਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਬਹਿ ਜਾ
ਜਨਮ ਮਰਨ ਹਰ ਪੀਰ
ਫੇਰ ਤੇਰਾ ਜੰਮਣ ਤੇ ਮਰਨ ਦਾ ਦੁੱਖ ਨਾਸ ਹੋ ਜਾਵੇਗਾ
ਜੋ ਪਾਰਸੀ ਰੰਗ ਕੇ ਮਿਲੇ
ਜਿਸ ਤਰ੍ਹਾਂ ਪਾਰਸ ਦੀ ਵੱਟੀ ਕਿਸੇ ਗਰੀਬ ਕੰਗਾਲ ਨੂੰ ਮਿਲ ਜਾਏ ਜਿਹਦੇ ਨਾਲ ਅੱਠ ਧਾਤਾਂ ਲਾ ਕੇ ਸੋਨਾ ਬਣਾ ਲੈਂਦੀਆਂ
ਦਰਦ ਰਹੇ ਨਾ ਤੀਰ
ਉਹਦੇ ਪਾਸ ਕੋਈ ਦਲਿੱਦਰ ਨਹੀਂ ਰਹਿੰਦਾ ਹੈ ਇਸ ਤਰ੍ਹਾਂ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜ ਕੇ ਤੇ ਕੋਈ ਵੀ ਸਾਧ ਸੰਗ ਜੀ ਦੁੱਖ ਦਲਿੱਦਰ ਨਹੀਂ ਰਹਿੰਦੇ
ਸ੍ਰੀ ਬਾਲਾ ਸੁੰਦਰ ਵਾਚ ਚਾਪੀ ਅਗਰਜ ਸ੍ਰੀ ਗੁਰਕੀਨ ਪਿਆਨੰ
ਹਾਂਜੀ ਭਾਈ ਬਾਲਾ ਜੀ ਸੰਧੂ ਗੋਦ ਦੀ ਕਥਾ ਹੈ ਖਡੂਰ ਸਾਹਿਬ ਗੁਰੂ ਅੰਗਦ ਦੇ ਭਾਈ ਬਾਲਾ ਜੀ ਖਡੂਰ ਸਾਹਿਬ ਦੇ ਅੰਦਰ ਇਹ ਕਥਾ ਉਚਾਰ ਰਹੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਸੁਣਾ ਰਹੇ ਐ ਗੁਰੂ ਅੰਗਦ ਦੇ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਚੱਲ ਪਏ
ਤੋਂ
ਕਹਿੰਦੇ ਨੇ ਕਿ ਅਲਾ ਚੀਨ ਤੇ ਇਸ ਵਾਸਤੇ ਬਿਹੰਗਮ ਸਾਧੂ ਹੈ ਤੇ ਅਤੀਤ ਤੇ ਚੀਨੀ ਸਾਧੂ ਹੈ ਤੇ ਜਿਸ ਜਗ੍ਹਾ ਦੇ ਉੱਤੇ
ਗਹਿਤੀ ਜੋ ਨਿਜ ਪਾਗੀ ਚੂਚੇ
ਤੇ ਇਸ ਵਾਸਤੇ ਕਹਿੰਦੇ ਆਪਣੇ ਪੈਰਾਂ ਤੇ ਚੁੰਝਾਂ ਨਾਲ ਜੋ ਹਾਥੀ ਵੀ ਤੇ ਇਸ ਵਾਸਤੇ ਫੜ ਲੈਂਦੇ ਹਨ
ਜੇਕਰ ਉੱਡ ਜਾਵੇ ਨਾ ਵੀ ਉੱਚੇ
ਲੈ ਕੇ ਆਕਾਸ਼ ਦੇ ਚੁੜ ਜਾਂਦੇ ਤੇ ਅਲਾ ਚੀਨ ਪੰਛੀ ਦੀ ਇੱਕ ਸਿਹਤ ਦੱਸੀ ਹੈ ਇਸ ਤਰ੍ਹਾਂ ਦੇ ਮਹਾਂਪੁਰਸ਼ ਤੇ ਆਪਣੇ ਸਾਧ ਸੰਗ ਜੀ ਅਗਿਆਨ ਆਦਿਕ ਜਿਹੜੇ ਹਾਥੀ ਤੇ ਉਹਨਾਂ ਦੇ ਤੈ ਨਿਕਲ ਜਾਣ ਵਾਲੇ
ਦੀਰਘ ਦੇ ਅਕਾਰਾ
ਜਿਨ੍ਹਾਂ ਦੀ ਦੇਹ ਦਾ ਬਹੁਤ ਹੀ ਸਾਧ ਸੰਗ ਜੀ ਲੰਮਾ ਚੌੜਾ ਆਕਾਰ ਹੈ
ਜੋ ਪੰਕਨ ਕੋ ਵੱਡ ਵਿਸਤਾਰਾ
ਦੋ ਖੰਭਾਂ ਦਾ ਬਹੁਤ ਹੀ ਵੱਡਾ ਵਿਸਥਾਰ ਫੈਲਾ ਹੈ
ਜਾਂ ਪਹੁੰਚੇ ਸੁਖਰਾਸਾ
ਸਾਧ ਸੰਗ ਜੀ ਜਿੱਥੇ ਐਸੇ ਸਾਧੂ ਮਹਾਂਪੁਰਸ਼ ਸਨ ਤੇ ਉੱਥੇ ਸੁਖਾਂ ਦੀ ਅਹੁਦੀ ਗੁਰੂ ਨਾਨਕ ਦੇਵ ਜੀ ਪਹੁੰਚ ਗਏ
ਕਰਤ ਤਾਂ ਪ੍ਰਹਿਲਾਦ ਸੋਬਾਸਾ
ਤੇ ਭਗਤ ਪ੍ਰਹਿਲਾਦ ਸਾਧ ਸੰਗ ਜੀ ਉੱਥੇ ਆਪਣਾ ਵਾਸਾ ਕਰ ਰਿਹਾ ਸੀ
ਮੁੰਦਰ ਤੇ ਬੈਠੋ ਜਹਿਵਾਨ
ਜਿੱਥੇ ਆਪਣੇ ਨੇਤਰਾਂ ਨੂੰ ਮੀਚ ਕੇ ਪ੍ਰਹਿਲਾਦ ਭਗਤ ਬੈਠਾ ਸੀ
ਸ੍ਰੀ ਨਾਨਕ ਪਹੁੰਚੇ ਤਹਿਵਾਨ
ਤੇ ਚੱਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਜਗ੍ਹਾ ਪਹੁੰਚ ਗਏ ਸਮੇਰ ਦੇ ਉੱਤੇ ਸਿੱਧਾਂ ਦੇ ਨੇੜੇ ਨੇੜੇ ਨਾ ਮਹਾਂਪੁਰਸ਼ਾਂ ਦੇ ਟਿਕਾਣੇ ਸਨ
ਸ੍ਰੀ ਕਰਤਾਰੰ ਸ੍ਰੀ ਕਰਤਾਰਾ
ਗੁਰੂ ਨਾਨਕ ਸਾਹਿਬ ਨੇ ਜਾਂਦੇ ਹੀ ਕਹਿ ਦਿੱਤਾ ਸਤ ਕਰਤਾਰ ਸਤ ਕਰਤਾਰ ਸ੍ਰੀ ਕਰਤਾਰ ਸ੍ਰੀ ਕਰਤਾਰ
ਉੱਚੀ ਧੁਨ ਸੋ ਮੋਕੀ ਨੂੰ ਉਚਾਰਾ
ਉੱਚੀ ਆਵਾਜ਼ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁੱਖੋਂ ਉਚਾਰਨ ਕੀਤਾ
ਉੱਚੋ ਧਿਆਨ ਜਾਵੀ ਪ੍ਰਭ ਕੋ ਦੇਖਾ
ਜਿਸ ਵੇਲੇ ਸਾਧ ਸੰਗ ਜੀ ਇਸ ਦਾ ਧਿਆਨ ਖੁੱਲਿਆ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸਨੇ ਦਰਸ਼ਨ ਕੀਤੇ
ਮਨ ਮੈਂ ਬਿਸਮਤੀ ਭਇਓ ਬਸੇਖਾ
ਆਪਣੇ ਮਨ ਦੇ ਵਿੱਚ ਬਹੁਤ ਹੀ ਹੈਰਾਨ ਹੋ ਗਿਆ
ਬੂਝੋ ਕੌਣ ਕਹਾਂ ਤੇ ਆਏ
ਸਤਿਗੁਰੂ ਮਹਾਰਾਜ ਜੀ ਨੂੰ ਇਹ ਪ੍ਰਹਿਲਾਦ ਭਗਤ ਪੁੱਛਣ ਲੱਗਾ ਤੇ ਦੱਸੋ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ
ਹੇਠਾਂ ਤੁਮਕੋ ਕੌਣ ਲਿਆਏ
ਇਸ ਜਗ੍ਹਾ ਦੇ ਉੱਤੇ ਤੁਹਾਨੂੰ ਕੌਣ ਲੈ ਕੇ ਆਇਆ ਹੈ
ਨਰਕੀ ਨਹੀਂ ਗਮਤਾਈ ਹਾਂ
ਇਸ ਜਗ੍ਹਾ ਦੇ ਉੱਤੇ ਇੱਕ ਸਮਾਨ ਮਾਤ ਲੋਗੀ ਬੰਦੇ ਦੀ ਗਮਤਾ ਪਹੁੰਚ ਨਹੀਂ ਹੋ ਸਕਦੇ
ਅੱਗੇ ਜਾਵਨ ਕੇ ਠਾਪੀ ਹਾਂ
ਅੱਗੇ ਤੁਹਾਡੀ ਜਾਣ ਵਾਸਤੇ ਕਿੱਥੇ ਕੁ ਤਾਂ ਪ੍ਰੀਹਾ ਇੱਛਾ ਹੈ
ਪ੍ਰਕਾਰ ਕੇ ਸੁਣ ਕਰ ਬਹਿਨਾ
ਇਸ ਤਰ੍ਹਾਂ ਦੇ ਸਾਧ ਸੰਗ ਜੀ ਜਿਹੜੇ ਬਹਿਨਾ ਬਚਨ ਸੀ ਸੁਣ ਕੇ
ਸੋ ਬੋਲੇ ਪੰਕਜ ਨੈਨਾ
ਕਵਲ ਸਰੀਖੇ ਨੇਤਰਾਂ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਹਿਲਾਦ ਭਗਤ ਨੂੰ ਮਿਲੇ ਬੋਲੇ
ਸਿਮਰੋ ਨਾਮੇ ਜੋ ਤੁਮ ਬਦਨੀਕੀ
ਕਹਿਣ ਲੱਗੇ ਪ੍ਰਹਿਲਾਦ ਭਗਤ ਜੀ ਜਿਹੜਾ ਤੁਸੀਂ ਵਾਹਿਗੁਰੂ ਦਾ ਨਾਮ ਤੇ ਚੰਗੇ ਢੰਗ ਦੇ ਨਾਲ ਸਿਮਰਦੇ ਹੋ
ਸ਼ਰਧਾ ਧਰੀ ਅਦਕ ਨਿਜ ਜੀ ਕੀ
ਆਪਣੇ ਹਿਰਦੇ ਦੀ ਸ਼ਰਧਾ ਤੁਸੀਂ ਨਾਮ ਦੇ ਉੱਤੇ ਬਹੁਤ ਟਿਕਾਈ ਹੈ
ਜਿਸ ਪਾਸ ਰੁਪਏ ਸਰਬ ਨਿਵਾਰਾ
ਇਸ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਜਪਦਿਆਂ ਤੇ ਔਰ ਤੁਸੀਂ ਦਿਨ ਤੇ ਰਾਤ ਜਿਹੜਾ ਭੈ ਸੀ ਜਮਾਂ ਦਾ ਮੇਟ ਲਿਆ
ਇੱਕ ਨਾਮ ਕੋ ਗੀਨ ਉਚਾਰਾ
ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸਿਮਰਨ ਨੂੰ ਉਚਾਰ ਕੇ
ਰੱਖਿਆ ਕਰੀ ਤੋਏ ਜਨ ਪੂਰੀ।
ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੇ ਪ੍ਰਹਿਲਾਦ ਭਗਤ ਜੀ ਤੁਹਾਡੀ ਬੜੀ ਭਾਰੀ ਰੱਖਿਆ ਕੀਤੀ,
ਦੁਖੀ ਮਾਰ ਵਧਾਰੇ ਦੂਰੀ,
ਜਿਹੜੇ ਹਰਨਾਕਸ਼ ਵਰਗੇ ਦੁਖੀ ਸੀ ਤੇ ਉਹਨਾਂ ਨੂੰ ਦੂਰ ਮਾਰਿਆ, ਇਸ ਵਾਸਤੇ ਨਾਸ਼ ਕਰ ਦਿੱਤਾ, ਪਾਸੇ ਕਰ ਦਿੱਤਾ।
ਹਮ ਉਪਾਸ ਕੀਤੀ ਸੀ ਨਾਮ ਕੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਉਸੇ ਨਾਮ ਦੀ ਉਪਾਸਨਾ ਭਗਤੀ ਕਰਦੇ ਹਾਂ।
ਹੁਣ ਸਿਮਰੇ ਸਾਜੀ ਸੁਖ ਨਿਧਾਨ ਕੇ,
ਹਮੇਸ਼ਾ ਵਾਸਤੇ ਜੋ ਸੁਖਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਦੇ ਪਰਮੇਸ਼ਰ ਉਹਦੇ ਗੁਣਾਂ ਨੂੰ ਯਾਦ ਕਰਦੇ ਹਾਂ।
ਇਹ ਕੀ ਸ਼ਕਤੀ ਧਰਹਿ ਨਿਜ ਪਾਹੂ,
ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਆਪਣੇ ਪਾਸ ਰੱਖਦੇ ਹਾਂ।
ਆਏ ਤੁਮ ਦਰਸ਼ਨ ਕੀ ਚਾਹੂ,
ਤੇ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਦੀ ਭਜਨੀ ਨੰਦੀ, ਭਜਨਾ ਨੰਦੀ ਜਿਹੜੇ ਮਹਾਂਪੁਰਸ਼ ਨੇ ਤੇ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਹੈ ਤੇ ਤਾਂ ਤੁਹਾਡੇ ਪਾਸ ਪਹੁੰਚੇ ਹਾਂ।
ਸੁਣ ਪ੍ਰਹਿਲਾਦ ਜੀ ਬਚਨ ਉਚਰਾ,
ਸੁਣ ਕੇ ਸਾਧ ਸੰਗ ਜੀ ਪ੍ਰਹਿਲਾਦ ਜੀ ਨੇ ਤੇ ਇਹ ਬਚਨ ਉਚਾਰਨਾ ਕੀਤਾ।
ਉਹ ਬਸ ਨੇ ਤੋਏ ਉਜਲ ਕਰਾ,
ਤੇ ਕਹਿੰਦੇ ਨੇ ਕਿ ਕਿਹੜਾ ਬਾਸਣ ਬਰਤਨ ਹੈ ਤੇ ਜਿਸ ਨੂੰ ਧੋ ਕੇ ਤੇ ਤੁਸੀਂ ਪਵਿੱਤਰ ਕੀਤਾ, ਇਹਦੇ ਚ ਬਹੁਤ ਵੱਡਾ ਗੁਪਤ ਸਵਾਲ ਹੈ। ਇਸ ਵਾਸਤੇ ਕਹਿੰਦਾ ਭਾਂਡਾ ਕਿਹੜਾ ਹੈ, ਉਸ ਭਾਂਡੇ ਨੂੰ ਧੋ ਕੇ ਤੁਸੀਂ ਪਵਿੱਤਰ ਕਿਵੇਂ ਕੀਤਾ ਹੈ। ਇਹ ਸਾਰੀ ਅੰਦਰਲੀ ਅਵਸਥਾ ਦੀ ਗੱਲ ਹੈ, ਬਾਹਰਲੇ ਭਾਂਡੇ ਤਾਂ ਰੋਜ਼ ਜੂਠੇ ਹੋਈ ਜਾਂਦੇ, ਅਸੀਂ ਧੋਈ ਜਾਂਦੇ ਹਾਂ, ਸਾਬਣ ਬਹੁਤ ਬਣੇ ਹੋਏ ਨੇ, ਸਰਫ ਬਣੇ ਹੋਏ ਨੇ, ਇਸ ਵਾਸਤੇ ਅੰਦਰਲੇ ਭਾਂਡੇ ਦੀ ਗੱਲ ਹੈ। ਕਹਿੰਦਾ ਭਾਂਡਾ ਕਿਹੜਾ ਹੈ ਜਿਹਨੂੰ ਤੁਸੀਂ ਧੋ ਕੇ ਉਜਲ ਪਵਿੱਤਰ ਕੀਤਾ ਹੈ। ਕਹਿੰਦੇ ਨੇ ਕਿ ਕਿਹੜੀ ਵਸਤੂ ਦਾ ਦੁੱਧ ਚੋ ਕੇ ਤੇ ਇਹਦੇ ਚ ਲੇਣ ਕੀਤਾ ਹੈ।
ਕੌਣ ਤਾਵ ਸੋ ਤਾਵਨ ਕਿਨਾ,
ਤੇ ਕਿਹੜੇ ਤਾਂ ਸੇਕ ਦੇ ਨਾਲ ਇਸ ਦੁੱਧ ਨੂੰ ਸੇਕ ਤੌਣਾ ਕੀਤਾ, ਗਰਮ ਕੀਤਾ ਹੈ।
ਕੌਣ ਸਮਾਇਨ ਤਾਂ ਮੈਂ ਪਾਇਆ,
ਤੇ ਕਿਹੜਾ ਸਮਾਇਨ ਜਾਗ ਇਸ ਦੇ ਅੰਦਰ ਆਪ ਜੀ ਨੇ ਪੌਣਾ ਕੀਤਾ।
ਕੌਣ ਥਾਨ ਦੀ ਰਾਗ ਜਮਾਇਆ,
ਕਿਹੜੀ ਜਗ੍ਹਾ ਦੇ ਉੱਤੇ ਇਸ ਦੁੱਧ ਨੂੰ ਰੱਖ ਕੇ, ਦਹੀਂ ਨੂੰ ਰੱਖ ਕੇ, ਦੁੱਧ ਨੂੰ ਰੱਖ ਕੇ ਜਮਾਉਣਾ ਕੀਤਾ।
ਕਿਸ ਵਿੱਚ ਮਦਕ ਹੈ ਕਾਢਿਓ ਮੱਖਣ,
ਤੇ ਫੇਰ ਕਿਸ ਢੰਗ ਦੇ ਨਾਲ ਇਸ ਦੁੱਧ ਨੂੰ ਰਿੜ ਕੇ ਤੁਸੀਂ ਮੱਖਣ ਕੱਢਿਆ ਹੈ।
ਹੁਣ ਕੈਸੇ ਕਿਨੋ ਤੁਮ ਚਾਖਣ,
ਤੇ ਫੇਰ ਉਹ ਜਿਹੜਾ ਮੱਖਣ ਹੈ ਤੇ ਕਿਸ ਢੰਗ ਦੇ ਨਾਲ ਤੁਸੀਂ ਚਾਖਣ ਖਾਣਾ ਕੀਤਾ, ਧਾਰਨ ਕੀਤਾ ਹੈ।
ਇਹ ਸਭ ਮੋਕੋ ਵਿਚਾਰਾ,
ਤੇ ਸਾਰੀ ਜਿਹੜੀ ਇਹ ਵਿਚਾਰ ਹੈ ਕਥਾ ਹੈ ਤੇ ਮੈਨੂੰ ਆਪ ਦੱਸਣਾ ਕਰੋ।
ਇਹ ਬਦਨੀ ਕੀ ਨੀ ਨੀ ਕੀ ਕਾਰਾ,
ਜਿਸ ਢੰਗ ਦੇ ਨਾਲ ਤੁਸੀਂ ਇਹ ਚੰਗੀ ਕਾਰ ਕੀਤੀ ਹੈ।
ਪੂਰਾ ਬੋਲੇ ਸ੍ਰੀ ਨਾਨਕ ਤਬਾ,
ਪ੍ਰਹਿਲਾਦ ਭਗਤ ਦੇ ਸਵਾਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਦੋਂ ਬੋਲੇ,
ਤਨ ਬਾਸਨ ਕੋ ਧੋਏ।
ਮਹਾਰਾਜ ਕਹਿੰਦੇ ਜਿਹੜਾ ਸਰੀਰ ਹੈ ਇਹੀ ਭਾਂਡਾ ਹੈ, ਇਸ ਨੂੰ ਸੇਵਾ ਕਰਦਿਆਂ ਨਿਸ਼ਕਾਮ ਕਰਦਿਆਂ ਇਸ ਪਾਣੀ ਦੇ ਨਾਲ ਇਸ ਭਾਂਡੇ ਨੂੰ ਧੋਣਾ ਕੀਤਾ ਹੈ।
ਤੈਨੂੰ ਖਿਮਾ ਕੇ ਪਾਸਤੇ,
ਜਿਹੜੀ ਖਿਮਾ ਸਾਧ ਸੰਗ ਜੀ ਰੱਖਣੀ ਇਹ ਬਹੁਤ ਵੱਡਾ ਗੁਣ ਹੈ, ਤੇ ਇਹ ਖਿਮਾ ਇੱਕ ਗਊ ਹੈ ਤੇ ਇਸ ਦੇ ਪਾਸੋਂ
ਦੁੱਧ ਸੰਤੋਖ ਹੈ ਚੋਏ,
ਜਿਹੜਾ ਸੰਤੋਖ ਹੈ ਤੇ ਦੁੱਧ ਅਸੀਂ ਚੋਇਆ ਹੈ। ਸੰਤੋਖ ਕੀ ਹੈ, ਸੰਤੋਖ ਜੋ ਹੈ ਤੇ ਉਹਦੇ ਤ੍ਰਿਪਤੀ ਹੈ, ਜੋ ਕੁਝ ਹੈ ਉਹਦਾ ਧੰਨਵਾਦ ਹੈ। ਇਸ ਵਾਸਤੇ ਰੂਹ ਮਿਲਿਆ ਪ੍ਰਵਾਨ ਹੈ, ਧਨ ਮਿਲਿਆ ਪ੍ਰਵਾਨ ਹੈ, ਜਾਇਦਾਦ ਮਿਲੀ ਪ੍ਰਵਾਨ ਹੈ, ਸੁੰਦਰ ਘਰ ਮਿਲਿਆ ਪ੍ਰਵਾਨ ਹੈ, ਸਵਾਰੀਆਂ ਮਿਲੀਆਂ ਨੇ, ਸੁੰਦਰ ਪਰਿਵਾਰ ਮਿਲਿਆ, ਸੁੰਦਰ ਇੱਜ਼ਤ ਮਿਲੀ ਹੈ, ਸੁੰਦਰ ਜਾਇਦਾਦ ਮਿਲੀ, ਸੁੰਦਰ ਬੁੱਧੀ ਮਿਲੀ ਹੈ, ਸੋਹਣੀ ਵਿਦਿਆ ਮਿਲੀ ਹੈ, ਤੇ ਜੋ ਵਾਹਿਗੁਰੂ ਵੱਲੋਂ ਮਿਲਿਆ ਉਹ ਪ੍ਰਵਾਨਿਕ ਹੈ। ਇਸ ਵਾਸਤੇ ਸੰਤੋਖ ਦੇ ਲੱਛਣ ਨੇ। ਤੇ ਔਰ ਜੇ ਕਰਕੇ ਇਹ ਵਸਤੂ ਨਹੀਂ ਤੇ ਫਿਰ ਬੰਦਾ ਕੀ ਕਹਿੰਦਾ ਹੈ, ਜੇ ਸੁੰਦਰ ਰੂਪ ਮਿਲਿਆ ਉਹ ਕੋਈ ਪ੍ਰਵਾਨ ਨਹੀਂ ਹੈ, ਧਨ ਮਿਲਿਆ ਕੋਈ ਪ੍ਰਵਾਨ ਨਹੀਂ, ਕਹਿੰਦਾ ਸਾਰੀ ਦੁਨੀਆ ਦਾ ਧਨ ਮੇਰੇ ਕੋਲ ਜਾਈ, ਬਾਕੀਆਂ ਨੂੰ ਸਮੁੰਦਰ ਵਿੱਚ ਆ ਕੇ ਸੁੱਟ ਦਿਓ, ਤੇ ਸਾਰੀ ਦੁਨੀਆ ਦੀ ਅਕਲ ਮੇਰੇ ਕੋਲ ਚਾਹੀਦੀ ਹੈ, ਸਾਰੀ ਦੁਨੀਆ ਦੀ ਸ਼ਕਲ ਮੇਰੇ ਕੋਲ ਚਾਹੀਦੀ ਹੈ। ਇਸ ਵਾਸਤੇ ਇਹਨੂੰ ਤ੍ਰਿਸ਼ਨਾ ਕਹਿੰਦੇ। ਜੋ ਮਿਲਿਆ ਵਾਹਿਗੁਰੂ ਵੱਲੋਂ ਉਹ ਕੋਈ ਪ੍ਰਵਾਨ ਨਹੀਂ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਸੰਤੋਖ ਦਾ ਦੁੱਧ ਜਿਹੜਾ ਸੀ ਇਹ ਖਿਮਾ ਦੀ ਗਊ ਦੇ ਪਾਸੋਂ ਅਸੀਂ ਲੈਣਾ ਕੀਤਾ, ਚੋਣਾ ਕੀਤਾ,
ਤਪਨ ਕੋ ਤਾਵਨ ਤਾਇਆ।
ਇਸ ਵਾਸਤੇ ਜਿਹੜਾ ਤਪ ਕਰਨਾ ਹੈ ਇਹੀ ਮਹਾਰਾਜ ਕਹਿੰਦੇ ਇਸ ਦੁੱਧ ਨੂੰ ਤਾਇਆ ਹੈ, ਗਰਮ ਕੀਤਾ, ਤਪ ਦੀ ਅਗਨੀ ਦੇ ਨਾਲ ਹੀ। ਤਪ ਕੀ ਹੁੰਦਾ ਹੈ, ਤਪ ਨਾਮ ਚਿੱਤ ਕੀ ਇਕਾਗਰਤਾ ਕੋ ਮਾਨੀਐ। ਜਿਹੜਾ ਚਿੱਤ ਨੂੰ ਸਾਧ ਸੰਗ ਜੀ ਕੀਰਤਨ ਸੁਣਦਿਆਂ ਕਥਾ ਸੁਣਦਿਆਂ ਇਕਾਗਰ ਕਰਨਾ, ਇਹੀ ਸੰਗਤ ਵਿੱਚ ਅਸਲੀ ਤਪ ਹੈ। ਬਾਕੀ ਤਪ ਜਿਹੜਾ ਸਾਧ ਸੰਗਤ ਜੀ ਇਹਨੂੰ ਵੀ ਕਹਿੰਦੇ ਤਪਨ ਤਪ ਗੁਰ ਗਿਆਨ, ਜੋ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੈ ਇਹ ਵੀ ਇੱਕ ਤਪ ਦਾ ਸਾਧ ਸੰਗ ਜੀ ਤਪਾਉਣਾ ਹੈ। ਜਾਂ ਇਉਂ ਵੀ ਕਿਹਾ ਗੁਰ ਸੇਵਾ ਤਪਾਂ ਸਿਰ ਤਪ ਸਾਰ, ਜਿਹੜੀ ਗੁਰੂ ਦੀ ਸੇਵਾ ਕਰਨੀ ਹੈ ਇਹ ਸਾਰੇ ਤਪਾਂ ਤੋਂ ਸ਼੍ਰੋਮਣੀ ਤਪ ਹੈ। ਤਿੰਨ ਤਰ੍ਹਾਂ ਦਾ ਤਪ ਵਿਦਵਾਨ ਮੰਨਦੇ, ਇੱਕ ਰਾਜਸੀ ਤਪ ਹੁੰਦਾ ਹੈ, ਇੱਕ ਤਾਮਸੀ ਤਪ ਹੁੰਦਾ, ਇੱਕ ਸਾਂਤਕੀ ਤਪ ਹੁੰਦਾ ਹੈ। ਤਾਮਸੀ ਤਪ ਹੈ ਜਿਸ ਤਰ੍ਹਾਂ ਧੂਣੀਆਂ ਤੌਣੀਆਂ, ਗਰਮੀ ਦੀ ਰੁੱਤ ਵਿੱਚ ਚਾਰ ਧੂਣੀਆਂ ਲਾ ਕੇ ਅਗਨੀ ਦੀਆਂ, ਪੰਜਵੀਂ ਉੱਤੋਂ ਸੂਰਜ ਦੀ ਤਪਸ਼ ਪੈਂਦੀ ਹੈ, ਇਹ ਤਾਪਸੀ ਤਪ। ਔਰ ਫਿਰ ਠੰਡ ਦੀ ਰੁੱਤ ਵਿੱਚ ਪਾਣੀ ਵਿੱਚ ਖੜਨਾ, ਠੰਡੇ ਪਾਣੀ ਵਿੱਚ, ਔਰ ਸਾਧ ਸੰਗ ਜੀ ਪੁੱਠੇ ਲਟਕਣਾ, ਇੱਕ ਲੱਤ ਦੇ ਭਾਰ ਖੜੇ ਰਹਿਣਾ, ਦੋਵੇਂ ਬਾਹਾਂ ਉੱਤੇ ਨੂੰ ਕਰਕੇ ਖੜੇ ਰਹਿਣਾ, ਤੇ ਇਸੇ ਤਰ੍ਹਾਂ ਸਿਰ ਨੂੰ ਥੱਲੇ ਕਰਕੇ ਲੱਤਾਂ ਉੱਤੇ ਨੂੰ ਕਰਕੇ ਕਪਾਲੀ ਆਸਣ ਲਾ ਕੇ ਖੜੇ ਰਹਿਣਾ, ਇਹ ਸਾਰੇ ਤਾਮਸੀ ਤਪ ਨੇ। ਸਰੀਰ ਨੂੰ ਕਸ਼ਟ ਦੇਣਾ, ਪਰ ਇਹਦਾ ਫਲ ਬਹੁਤ ਘੱਟ ਹੁੰਦਾ ਹੈ, ਬਹੁਤਾ ਫਲ ਨਹੀਂ ਹੁੰਦਾ। ਦੂਜਾ ਹੈ ਰਾਜਸੀ ਤਪ। ਰਾਜਸੀ ਤਪ ਹੈ ਕਿ ਗੁਰੂ ਦੀ ਸੰਗਤ ਵਿੱਚ ਆ ਕੇ, ਰਾਜਸੀ ਤਪ ਹੈ ਇੰਦਰੀਆਂ ਦਾ ਦਮਨ ਕਰਨਾ, ਉਹ ਕੀ ਹੈ ਨੇਤਰੀ ਸਤਿਗੁਰ ਪੇਖਣਾ, ਪਰਤਰ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਤੇ ਇਸ ਵਾਸਤੇ ਕੰਨਾਂ ਦੇ ਨਾਲ ਨਿੰਦਿਆ ਨਹੀਂ ਸੁਣਨੀ, ਤੇ ਆਪਣੇ ਆਪ ਨੂੰ ਛੋਟਾ ਜਾਣਨਾ ਨਿਮਰਤਾ ਦੇ ਅੰਦਰ ਆ ਕੇ, ਇਸ ਵਾਸਤੇ ਇਹ ਹੈ ਰਾਜਸੀ ਤਪ, ਇੰਦਰੀਆਂ ਦਾ ਦਮਨ ਕਰਨਾ, ਨੇਤਰਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਕੰਨਾਂ ਨਾਲ ਬਾਣੀ ਸੁਣਨੀ ਹੈ, ਜਵਾਨ ਨਾਲ ਬਾਣੀ ਪੜ੍ਹਨੀ ਹੈ, ਹੱਥਾਂ ਨਾਲ ਸੇਵਾ ਕਰਨੀ ਹੈ, ਪੈਰਾਂ ਨਾਲ ਚੱਲ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਣਾ ਹੈ, ਤੇ ਔਰ ਸੀਸ ਗੁਰੂ ਗ੍ਰੰਥ ਸਾਹਿਬ ਨੂੰ ਝੁਕਾਉਣਾ ਹੈ। ਤੇ ਇਸ ਵਾਸਤੇ ਇਹ ਸਾਧ ਸੰਗ ਜੀ ਰਾਜਸੀ ਤਪ ਹੈ। ਔਰ ਸਿਰ ਝੁਕਾਉਣਾ, ਕਈ ਕਹਿੰਦੇ ਸਿਰ ਨਵਾਉਣ ਦਾ ਮਤਲਬ ਕੀ ਹੈ, ਵਿਦਵਾਨਾਂ ਦੇ ਖਿਆਲ ਨੇ ਉਹ ਕਹਿੰਦੇ ਸੀਸ ਨਵਾਏ ਗਿਰ ਪੜੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈ ਹੈ ਲੱਗੇ ਨਾ ਜੰਮ ਕੀ ਚੋਟ। ਤੇ ਸਿਰ ਨਵਾਉਣ ਦੇ ਨਾਲ ਮਨੁੱਖ ਦੇ ਪਾਪਾਂ ਦੀ ਪੰਡ ਡਿੱਗ ਪੈਂਦੀ ਹੈ, ਬੋਝ ਲੈ ਜਾਂਦਾ ਹੈ, ਇਸ ਵਾਸਤੇ ਸਿਰ ਝੁਕਾਉਣਾ। ਪਰ ਸਿਰ ਝੁਕਾਉਣ ਦੇ ਵਿੱਚ ਵੀ ਬਹੁਤ ਰਾਜ ਹੈ, ਤੇ ਇਸ ਵਾਸਤੇ ਇਹ ਵੀ ਕਿਹਾ ਸੀਸ ਨਵਾਇਆ ਕਿਆ ਥੀਐ ਜਾਂ ਹਿਰਦੈ ਕੁਸੁੱਧੇ ਜਾਹੇ। ਤੇ ਜਿਸ ਤਰ੍ਹਾਂ ਜਿਹੜਾ ਮਿਰਗ ਨੂੰ ਮਾਰਨ ਵਾਲਾ ਵੀ ਹੈ ਨਾ ਬੰਦਾ, ਉਹ ਵੀ ਸਿਸਤ ਜਦੋਂ ਬੰਨਦਾ ਤੇ ਸਿਰ ਝੁਕਾਉਂਦਾ ਆ, ਪਰ ਉਹਦਾ ਸਿਰ ਝੁਕਾਉਣਾ ਸ਼ਿਕਾਰ ਮਾਰਨ ਵਾਸਤੇ ਹੁੰਦਾ ਹੈ, ਤੇ ਉਹ ਸਿਰ ਨਵਾਇਆ ਹੋਇਆ ਕੋਈ ਸਫਲਾ ਨਹੀਂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਇੱਕ ਕਾਜ਼ੀ ਨੇ ਸਵਾਲ ਕਰ ਦਿੱਤਾ ਸੀ, ਕਹਿੰਦੇ ਮਹਾਰਾਜ ਫਿਰ ਤੁਹਾਨੂੰ ਲੋਕ ਮੱਥੇ ਟੇਕਦੇ ਆ, ਸੀਸ ਨਵਾਉਂਦੇ ਆ, ਇਹਦਾ ਕੀ ਮਤਲਬ ਹੈ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੋਹਰ ਚੁੱਕੇ, ਤੇ ਮਹਾਰਾਜ ਕਹਿੰਦੇ ਆ ਮੋਹਰ ਦੇ ਅੱਖਰ ਵੇਖ, ਕਹਿੰਦਾ ਜੀ ਪੁੱਠੇ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਮੋਹਰ ਨੂੰ ਸਿਆਹੀ ਲਾ ਕੇ ਕਾਗਜ਼ ਦੇ ਉੱਤੇ ਲਾਏ, ਮਹਾਰਾਜ ਕਹਿੰਦੇ ਹੁਣ, ਕਹਿੰਦਾ ਜੀ ਹੁਣ ਅੱਖਰ ਸਿੱਧੇ ਹੋ ਗਏ, ਕਹਿੰਦੇ ਬਸ ਗੁਰੂ ਨੂੰ ਮੱਥਾ ਟੇਕਣ ਦਾ ਇਹੀ ਲਾਭ ਹੈ, ਜਿਹੜੇ ਸਾਡੇ ਪੁੱਠੇ ਲੇਖ ਨੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਨਿਵਾਂਗੇ ਸਿੱਧੇ ਹੋ ਜਾਣਗੇ। ਇਹ ਹੈ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਨਵਾਉਣਾ। ਔਰ ਸਿੱਖ ਦਾ ਸਿਰ ਜਿਹੜਾ ਉਹ ਕੇਵਲ ਗੁਰੂ ਦੇ ਅੱਗੇ ਬਾਣੀ ਦੇ ਅੱਗੇ ਹੀ ਨਿਭ ਸਕਦਾ ਹੈ, ਹੋਰ ਜਗ੍ਹਾ ਦੇ ਉੱਤੇ ਸਿੱਖ ਨੇ ਕਦੇ ਵੀ ਸਿਰ ਨਹੀਂ ਝੁਕਾਉਣਾ ਹੈ। ਇਸ ਵਾਸਤੇ ਇੱਕੋ ਦੇ ਅੱਗੇ ਸਾਡਾ ਸੀਸ ਜਿਹੜਾ ਉਹ ਨਿਭਣਾ ਚਾਹੀਦਾ ਹੈ, ਤੇ ਸਤਿਗੁਰੂ ਮਹਾਰਾਜ ਜੀ ਦੇ ਬੋਲ ਨੇ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਾਇਕ ਨਾਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਠ ਭੋਲ ਨਾ ਮਾਨੈ। ਬਰਤਾਂ ਨੂੰ, ਕਬਰਾਂ ਨੂੰ, ਗੋਰਾਂ ਨੂੰ, ਮੜੀਆਂ ਨੂੰ, ਇਹਨਾਂ ਚੀਜ਼ਾਂ ਨੂੰ ਸਿੱਖ ਨੇ ਬਿਲਕੁਲ ਨਹੀਂ ਮਰਨਾ। ਇੱਕੋ ਹੀ ਬਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਾਡਾ ਸੀਸ ਜਿਹੜਾ ਹੈ ਉਹ ਝੁਕਣਾ ਚਾਹੀਦਾ। ਵੰਦਨਾ, ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ। ਤੇ ਇਸ ਵਾਸਤੇ ਇਹ ਹੈ ਰਾਜਸੀ ਤਪ। ਤੀਜਾ ਹੈ ਸਾਧ ਸੰਗਤ ਜੀ ਸਾਂਤ ਕੀ ਤਪ। ਸਾਂਤ ਕੀ ਤਪ ਹੁੰਦਾ ਹੈ ਕਥਾ ਕੀਰਤਨ ਸੁਣਦਿਆਂ ਆਪਣੀ ਬਿਰਤੀ ਨੂੰ ਸ਼ਾਂਤ ਕਰਨਾ, ਆਪਣੀ ਬਿਰਤੀ ਨੂੰ ਟਿਕਾਅ ਵਿੱਚ ਲਿਆਉਣਾ ਹੈ, ਆਪਣੀ ਬਿਰਤੀ ਨੂੰ ਨਿਮਰਤਾ ਵਿੱਚ ਲਿਆਉਣਾ, ਇਹਨੂੰ ਸ਼ਾਂਤੀ ਤਪ ਕਹਿੰਦੇ ਨੇ। ਕਹਿੰਦੇ ਇਹੀ ਤਪ ਦੀ ਅਗਨੀ ਜਿਹੜੀ ਹੈ ਇਹ ਸੇਕ ਤਪਾਇਆ ਇਸ ਦੁੱਧ ਦੇ ਥੱਲੇ
ਦੇ ਸਮਾਇਨ ਪਾਇਆ।
ਜੋ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਹੈ ਨਾ, ਇਹ ਸਮਾਇਣ ਜਾਗ ਪਾਇਆ ਹੈ। ਜਾਗ ਤੋਂ ਬਿਨਾਂ ਦੁੱਧ ਜਿਹੜਾ ਜੰਮਦਾ ਨਹੀਂ ਹੈ। ਜੋ ਗੁਰੂ ਤੋਂ ਉਪਦੇਸ਼ ਲਿਆ, ਮੂਲ ਮੰਤਰ ਗੁਰਮੰਤਰ, ਇਹ ਜਾਗ ਪਾਇਆ ਇਸ ਦੁੱਧ ਦੇ ਅੰਦਰ।
ਸੰਗਤ ਮੈਂ ਭਰੋਸਦਾਨਾ।
ਕਹਿੰਦੇ ਮਹਾਰਾਜ ਫਿਰ ਇਹ ਦੁੱਧ ਰਿੜਕਦੇ ਕਿੱਥੇ ਆ? ਮਹਾਰਾਜ ਕਹਿੰਦੇ ਸਤਸੰਗਤ ਅਸਥਾਨ ਹੈ ਜਿੱਥੇ ਦੁੱਧ ਰਿੜਕਿਆ ਜਾਂਦਾ ਹੈ, ਇਹੀ ਅਸਲੀ ਟਿਕਾਣਾ ਹੈ, ਇੱਥੇ ਹੀ ਇਸ ਦੁੱਧ ਨੂੰ ਰਿੜਕਿਆ ਜਾਂਦਾ। ਕਹਿੰਦੇ ਸਿਆਣੇ ਬੰਦਿਆਂ ਨੇ ਤੇ ਇੱਥੇ ਇਸ ਦੁੱਧ ਨੂੰ ਰੱਖ ਕੇ ਤੇ ਇਹਨੂੰ ਜਮਾਉਣਾ ਕੀਤਾ ਹੈ।
ਮਨ ਵਿਚਾਰ ਕੀਮਤ ਨਹੀਂ ਕਰਕੇ।
ਕਹਿੰਦੇ ਮਹਾਰਾਜ ਮਧਾਣੀ ਕਿਹੜੀ ਹੈ? ਤੇ ਮਹਾਰਾਜ ਕਹਿੰਦੇ ਮਨ ਦੀ ਵਿਚਾਰ ਜਿਹੜੀ ਹੈ ਇਹ ਮਥਨੀ ਮਧਾਣੀ ਹੈ। ਇਸ ਵਾਸਤੇ ਮਨ ਦੇ ਨਾਲ ਇਹਨੂੰ ਮਥਣਾ ਹੈ। ਤਨ ਮਟਕੀ ਮਨ ਮਾਹੇ ਬਲੋਏ, ਇਸ ਮਟਕੀ ਮੈਂ ਸ਼ਬਦ ਸੰਜੋਏ। ਇਹ ਸਰੀਰ ਹੀ ਮੱਟੀ ਹੈ ਤੇ ਸਾਧ ਸੰਗਤ ਜੀ ਸ਼ਬਦ ਜਿਹੜਾ ਗੁਰੂ ਦਾ ਇਹ ਦਹੀਂ ਹੈ ਤੇ ਮਨ ਦੇ ਮਧਾਣੀ ਨਾਲ ਇਸ ਨੂੰ ਬਲੋਈ ਰੜਕਣਾ ਹੈ। ਇਸ ਵਾਸਤੇ ਫਿਰ ਆਤਮਾਨੰਦ ਮੱਖਣ ਜਿਹੜਾ ਹੈ ਉਹ ਸਾਨੂੰ ਅਨੁਭਵ ਹੋਏਗਾ, ਪ੍ਰਾਪਤ ਹੋਵੇਗਾ। ਕਹਿੰਦੇ ਜਦੋਂ ਅਸੀਂ ਰੜਕਦੇ ਹਾਂ ਲੱਸੀ ਛੱਡ ਦੇਈਦੀ ਹੈ, ਜਿਹੜੀ ਹਉਮੈ ਹੈ ਲੱਸੀ ਵਾਂਗ ਨਿਕਲ ਜਾਂਦੀ ਹੈ। ਜੋ ਵਾਹਿਗੁਰੂ ਦਾ ਆਤਮ ਰਸ ਹੈ, ਆਤਮ ਗਿਆਨ ਹੈ, ਇਹ ਮੱਖਣ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਵਾਸਤੇ ਜੋ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਮੰਨਣਾ ਹੈ ਤੇ ਇਹੀ ਸਾਧ ਸੰਗਤ ਜੀ ਇਸ ਦਾ ਸਵਾਦ ਚੱਖਿਆ ਹੈ, ਆਤਮਾਨੰਦ ਮੱਖਣ ਦਾ, ਬ੍ਰਹਮਾਨੰਦ ਮੱਖਣ ਦਾ। ਜੋ ਸਵਾਦ ਕੀ ਹੈ? ਜੋ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਮੰਨਿਆ, ਇਹ ਸਵਾਦ ਨੂੰ ਚੱਖਣਾ ਕੀਤਾ ਹੈ।
ਸ੍ਰੀ ਗੁਰ ਪ੍ਰਸਾਦਾ,
ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਸਾਦਾ ਕਿਰਪਾ ਕਰਕੇ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪ੍ਰਹਿਲਾਦ ਭਗਤ ਜੀ ਅਸੀਂ ਤ੍ਰਿਪਤ ਹੋ ਗਏ, ਰੱਜ ਗਏ ਹਾਂ।
ਪ੍ਰਹਿਲਾਦ ਭਗਤ ਬਾਣੀ,
ਐਸੀ ਸਾਧ ਸੰਗਤ ਜੀ ਬਾਣੀ ਜਿਹੜੀ ਸੀ ਪ੍ਰਹਿਲਾਦ ਭਗਤ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸੋਂ ਸੁਣ ਕੇ
ਬੰਦਨ ਕੀਨ ਜੋਰ ਜੁਗ ਪਾਣੀ,
ਦੋਵੇਂ ਹੱਥ ਜੋੜ ਕੇ ਸਾਧ ਸੰਗਤ ਜੀ ਨਮਸਕਾਰ ਕੀਤੇ।
ਦੇਖੋ ਪ੍ਰੇਮ ਦੇਖ ਸੁਖਧਾਮਾ
ਦੇ ਘਰ ਸਾਧ ਸੰਗਤ ਜੀ ਪ੍ਰਹਿਲਾਦ ਭਗਤ ਦਾ ਪ੍ਰੇਮ ਦੇਖ ਕੇ
ਆਪ ਕਰੀ ਤੇ ਚਰਨ ਪ੍ਰਣਾਮਾ।
ਆਪ ਵੀ ਸਾਧ ਸੰਗਤ ਜੀ ਪੇ ਭਜਨਾਨੰਦੀ ਹੈ, ਬ੍ਰਹਮ ਗਿਆਨੀ, ਆਪ ਵੀ ਗੁਰੂ ਨਾਨਕ ਸਾਹਿਬ ਨੇ ਇਸ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਸਮੇਰ ਦੇ ਉੱਤੇ ਆਸ਼ਰਮ ਬਣਾ ਕੇ, ਟਿਕਾਣੇ ਬਣਾ ਕੇ ਭਗਤ ਲੋਕ ਰਹਿ ਰਹੇ ਨੇ।
ਦੁੱਧ ਸੁਹੋਵਾ ਹਰਖ ਬਸਾਲਾ,
ਦੋਹਾਂ ਤਰਫਾਂ ਤੋਂ ਬੜੇ ਭਾਰੀ ਪ੍ਰਸੰਨਤਾ ਹੋਣਾ ਕੀਤੇ।
ਵਚਨ ਪ੍ਰਹਿਲਾਦ ਰਸਾਲਾ,
ਪ੍ਰਹਿਲਾਦ ਭਗਤ ਜੀ ਬੜੇ ਸੁੰਦਰ ਵਚਨ ਜਿਹੜੇ ਸੀ ਕਹਿਣ ਲੱਗੇ।
ਅਵਤਾਰ ਭੈ ਜਗ ਮਾਹੀ,
ਕਹਿੰਦੇ ਜੀ ਤੁਸੀਂ ਆਪਣਾ ਸਰਗੁਣ ਸਰੋਤ ਸੰਸਾਰ ਦੇ ਚ ਬਣਾਉਣਾ ਕੀਤਾ ਹੈ।
ਨਰਸਿੰਘ ਭੈ ਮਮ ਚਾਹੀ,
ਜਿਸ ਤਰ੍ਹਾਂ ਮੇਰੀ ਰੱਖਿਆ ਵਾਸਤੇ ਮੇਰੇ ਪਿਤਾ ਹੀ ਵਿਰੋਧੀ ਹਰਨਾਕਸ਼ ਹੋ ਗਿਆ ਤੇ ਜਿਵੇਂ ਭਗਵਾਨ ਨੇ ਨਰਸਿੰਘ ਦਾ ਰੂਪ ਬਣਾ ਕੇ ਉਸਨੂੰ ਮਾਰਿਆ ਸੀ ਮੇਰੀ ਰੱਖਿਆ ਵਾਸਤੇ।
ਜਬ ਜਬ ਸੰਤ ਦੁਖੇ ਕੇ ਰੀਤੀ,
ਤੇ ਜਦੋਂ ਜਦੋਂ ਵੀ ਵਾਹਿਗੁਰੂ ਪਰਮੇਸ਼ਰ ਦੇ ਸੰਤਾਂ ਨੂੰ ਕਿਸੇ ਵੀ ਢੰਗ ਨਾਲ ਕੋਈ ਦੁੱਖ ਦਿੰਦਾ ਹੈ,
ਬਹੁਰੋ ਧਰਮ ਹੋਤ ਵਿਪਰੀਤੀ,
ਕਹਿੰਦੇ ਨੇ ਕਿ ਫੇਰ ਤੇ ਧਰਮ ਸਾਧ ਸੰਗਤ ਜੀ ਧਰਮ ਜਿਹੜਾ ਹੈ ਤੇ ਉਹ ਵਿਪਰੀਤੀ ਕੀ ਉਲਟ ਹੋ ਜਾਂਦਾ ਹੈ।
ਤਮ ਤਮ ਧਰ ਸੰਕਟ ਜਨ ਖਾਪੂ,
ਇਸ ਵਾਸਤੇ ਕਹਿੰਦੇ ਨੇ ਕਿ ਉਦੋਂ ਆਪਣਾ ਸਰਗੁਣ ਸਰੂਪ ਧਾਰ ਕੇ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੇ ਦੁੱਖ ਨੂੰ ਨਾਸ਼ ਕਰਦੇ ਨੇ ਤੇ ਧਰਮ ਜਿਹੜਾ ਉਸ ਨੂੰ ਮੇਟ ਕੇ ਧਰਮ ਨੂੰ ਸਥਾਪਨ ਕਰਦੇ ਆ।
ਜਗ ਮੈਂ ਦੇ ਧਰਮ ਕੋ ਥਾਪੂ,
ਸਾਰੇ ਸੰਸਾਰ ਦੇ ਅੰਦਰ ਜਿਹੜਾ ਧਰਮ ਹੈ ਉਸ ਨੂੰ ਇਸਤਤ ਕਰ ਦਿੰਦੇ ਨੇ।
ਉਸਤਤ ਪੁਨ ਕੀਏ ਪਦ ਬੰਦਨਾ,
ਇਸ ਤਰ੍ਹਾਂ ਸਾਧ ਸੰਗਤ ਜੀ ਉਸਤਤ ਕਰਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਦਰਸ਼ਨ ਕਰ ਹੀ ਦੋਗਨ ਕੰਧਾ ਨਾ,
ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭਗਤ ਪ੍ਰਹਿਲਾਦ ਜੀ ਦਰਸ਼ਨ ਕਰਦੇ ਨੇ।
ਸ੍ਰੀ ਅੰਗਦ ਜੀ ਸੁਨਹਿਤ ਸਾਥਾ,
ਵਾਹਿਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਪ੍ਰੇਮ ਦੇ ਨਾਲ ਸੁਣੋ। ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਖਡੂਰ ਸਾਹਿਬ ਦੇ ਅੰਦਰ।
ਮੈਂ ਪੂਜਿਤ ਬਾਬਾ ਰੋ ਗਾਥਾ
ਤੇ ਫੇਰ ਮੈਂ ਕਹਿੰਦੇ ਜਿਹੜੀ ਕਥਾ ਸੀ ਭਾਈ ਬਾਲਾ ਜੀ ਕਹਿੰਦੇ ਭਗਤ ਪ੍ਰਹਿਲਾਦ ਦੇ ਪਾਸੋਂ ਪੁੱਛੇ
ਆਪਣੀ ਕਥਾ ਸੁਣਾਵੋ ਸਾਰੀ।
ਕਹਿੰਦੇ ਆਪਣੀ ਜਿਹੜੀ ਸਾਰੀ ਕਥਾ ਹੈ ਤੇ ਉਹ ਕਿਰਪਾ ਕਰਕੇ ਸੁਣਾਉਣਾ ਕਰੋ।
ਕਿਉਂ ਪ੍ਰਭ ਰੱਖਿਆ ਕੀਨ ਤੁਮਾਰੀ,
ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੇ ਤੁਹਾਡੀ ਰੱਖਿਆ ਕੀਤੀ ਆ।
ਸਰਬ ਜਗਤ ਮੈਂ ਵਿਦਿਤ ਕਹਾਣੀ,
ਸਾਰੇ ਸੰਸਾਰ ਦੇ ਅੰਦਰ ਤੁਹਾਡੀ ਜਿਹੜੀ ਕਥਾ ਇਹ ਪ੍ਰਗਟ ਹੈ।
ਸੋ ਨਿਜ ਮੁਖ ਤੇ ਕਰੋ ਬਖਾਨੀ,
ਉਹ ਆਪਣੇ ਮੁਖ ਤੋਂ ਤੁਸੀਂ ਸਾਨੂੰ ਉਚਾਰ ਕੇ ਦੱਸੋ।